दंडौत बंदन अनेक बार सर्व कला समरथ टोलन तेरा खा प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड का मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि महाराज क्या नू सतगुरु सच्चे पातशाह जी ने ਉਹ ਸਾਰਾ ਕੁਝ ਦਿੱਤਾ ਜੋ ਕੁਝ ਉਹ ਚਾਹੁੰਦੇ ਸਨ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਬਖਸ਼ਿਸ਼ ਜਥਾ ਬਿਸਾਲੀ ਦੀਨ ਸੋ ਅਬ ਕਥਾ ਸੁਣੋ ਸੁਭ ਚੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਵੱਡੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤੇ ਬਖਸ਼ਿਸ਼ ਕੀਤੀ, ਕਵੀ ਜੀ ਲਿਖਦੇ ਨੇ, ਹੁਣ ਮੈਂ ਉਹ ਕਥਾ ਤੁਹਾਨੂੰ ਅੱਗੋਂ ਬਿਆਨ ਕਰਦਾ। ਲੋਹੀਆ ਦੂਸਰ ਸੰਦਲੀ ਬਾਲ ਅਵਸਥਾ ਮਾਹੇ ਕਾਲੇ ਕੇਰ ਭਤੀਜ ਦੈ ਪਿਤਾ ਮਾਤ ਮ੍ਰਿਤ ਤਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਛੋਟੇ ਲੜਕੇ ਦਾ ਨਾਮ ਸੀ ਲੋਹੀਆ, ਦੂਸਰੇ ਲੜਕੇ ਦਾ ਨਾਮ ਸੀ ਸੰਦਲੀ। ਇਹ ਦੋਵੇਂ ਸਕੇ ਭਰਾ ਸਨ। ਜਦੋਂ ਛੋਟੀ ਉਮਰ ਦੇ ਵਿੱਚ ਹੀ ਇਹ ਸਨ ਤੇ ਇਹਨਾਂ ਦੋਵਾਂ ਦੇ ਮਾਤਾ ਪਿਤਾ ਗੁਜਰ ਗਏ ਸਨ। ਜਿਹੜਾ ਕਾਲਾ ਹੈ, ਜਿਹਦਾ ਪਿੱਛੇ ਵੀ ਨਾਂ ਆਇਆ, ਜਿਸ ਕਾਲੇ ਨੇ ਮਾਰਿਆ ਜੈਦ ਪਿਰਾਣੇ ਨੂੰ, ਇਹ ਕਾਲੇ ਦੇ ਦੋਵੇਂ ਸਕੇ ਭਤੀਜੇ ਸਨ। ਅਲਪ ਬੈਸ ਮੈਂ ਦੋਨੋ ਮਰੇ ਮਾਤ ਪਿਤਾ ਮ੍ਰਿਤ ਪਦ ਕੋ ਲਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਛੋਟੇ ਬੱਚੇ ਹੀ ਸਨ ਕਿ ਜਦੋਂ ਇਹਨਾਂ ਦੇ ਮਾਤਾ ਤੇ ਪਿਤਾ ਦਾ ਸਾਇਆ ਇਹਨਾਂ ਦੋਵਾਂ ਦੇ ਸਿਰਾਂ ਦੇ ਉੱਤੋਂ ਉੱਠ ਗਏ। ਕਾਲੇ ਤਬ ਹਿਤ ਕਰ ਪ੍ਰਤ ਪਾਰੇ ਨਿਜ ਪੁੱਤਰਨ ਸਮ ਤਿਨੋ ਨਿਹਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਾਲੇ ਨੇ ਆਪਣੇ ਦੋਵਾਂ ਭਤੀਜਿਆਂ ਨੂੰ ਆਪਣੇ ਪੁੱਤਰਾਂ ਦੇ ਵਾਂਗ ਹੀ ਪਾਲਿਆ, ਬਹੁਤ ਪਿਆਰ ਕੀਤਾ। ਇੱਕ ਦਿਨ ਦੋਨੋ ਕੋਲੇ ਸੰਗ ਇੱਕ ਉਠਾਏ ਲਿਆ ਅੰਕ ਯੋ ਤੰਗ। ਇੱਕ ਦਿਨ ਕਾਲਾ ਆਪਣੇ ਦੋਵਾਂ ਭਤੀਜਿਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਤਿਆਰ ਹੋਇਆ। ਇੱਕ ਥੋੜਾ ਜਿਹਾ ਵੱਡਾ ਸੀ, ਉਸ ਨੂੰ ਕਾਲੇ ਨੇ ਆਪਣੀ ਉਂਗਲੀ ਲਾ ਲਿਆ ਤੇ ਜਿਹੜਾ ਛੋਟਾ ਸੀ ਉਸ ਨੂੰ ਗੋਦੀ ਚੁੱਕ ਲਿਆ। ਦੁਤੀਏ ਕੋਈ ਉਂਗਰੀ ਗਹਿਵਾਈ ਆਵਤ ਪਾ ਸਮੀਪ ਸੁਖਦਾਈ। ਇੱਕ ਭਤੀਜੇ ਨੂੰ ਗੋਦੀ ਚੁੱਕ ਕੇ ਤੇ ਦੂਸਰੇ ਨੂੰ ਉਂਗਲੀ ਲਾ ਕੇ ਕਾਲਾ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ, ਜੋ ਸਤਿਗੁਰੂ ਜੀ ਸੁਖਾਂ ਦਾ ਦਾਨ ਦੇਣ ਵਾਲੇ। मग में भले सिखावन करे बंधन ठान पाए तब खरे। रस्ते दे विच उन्हां दोवां बच्चियां नूं काले ने सिख्या दित्ती है कि जदों सतगुरां दे लागे जावांगे ते जाके सतगुरां नूं तुसीं वधिया तरीके दे नाल अदब दे नाल वंदना करनी है, मत्था टेकना। दोनों बालक थित तिस काला पेट बजावत हाथ उताला। कवि संतोख सिंह जी लिखते ने कि जदों दोवां नूं लैके सतगुरां दे लागे गया है, पहला दोवां ने सतगुरु सच्चे पातशाह जी नूं नमस्कार कीती है ते फिर अचानक ही उन्हां दोवां ने अपने पेट दे उत्ते हाथ मारने शुरू कर दिते, भाव के पेट नूं वजाउण लगे। देख कृपाल तेनों की ढाल बूझो काले कोसो हवाल। कृपालू सतगुरु हर राय सच्चे पातशाह जी ने जदों उन्हां नूं ढिड वजाउंदा देखिया ते सतगुरु जी फिर उन्हां दे वास्ते पुछण लगे ने काले नूं, कहिंदे ने बालक दोनों क्या करहीं हाथ प्रहार उधर पर धरहीं। काले नूं सतगुरु सच्चे पातशाह जी कहिंदे ने कि दोवें बच्चे ये की कर रहे ने कि अपने हत्थां दा जिहड़ा प्रहार है उह अपने पेट दे उत्ते कर रहे ने, अपने ढिड नूं क्यों खड़का रहे। कर जोरत काले बच पाखे मात पिता ही नस मैं राखे। हाथ जोड़ के काले ने सतगुरां दे चरणां दे विच बेनती कीती, कहिंदा सच्चे पातशाह माता पिता हीन मैं राखे, पाव के मां प्यो महिटर हन, पाव के मां प्यो इन्हां दोवां दे मर चुके ने ते मैं अपने कोल रख के इन्हां दोवां नूं पाले। कृपा आप की ते प्रतिपारे अब यह पहुंचे निकट तुम्हारे। कहिंदा सच्चे पातशाह तुहाडी कृपा दे नाल मैं इन्हां दी प्रतिपालना कर सकिया हां, ये दोवें मेरे सके भतीजे ने, हुण सच्चे पातशाह मैं इन्हां दोवां नूं तुहाडे चरणां दे विच लै के आया। छोदत रहत ये उधर बजावें कहन शक्ति नीव जनावै। कहिंदा सच्चे पातशाह भुखे रहिंदे ने इस करके ढिड नूं वजा रहे ने, कहन शक्ति नहीं इन्हां दे विच, कहन दी शक्ति नहीं है, जां कहन तों पावै कि इन्हां नूं मंगणा नहीं आउंदा, कहना नहीं आउंदा, एव जनावै। इस करके सच्चे पातशाह ये ढिड वजा के ये गल नूं प्रगट कर रहे। आप गरीब निवाज महाने बाल अनाथ गरीब निमाने। काला कहिंदा सच्चे पातशाह तुसी गरीब निवाज हो, बाल अनाथ गरीब निमाने। सच्चे पातशाह ये जिहड़े बालक ने ये अनाथ ने ते तुसी गरीबां नूं माण देण वाले हो। सुन कैसी रिहार राय बखाना एह महान ते बने महाना। जदों सतगुरां दे चरणां दे विच काले ने बेनती कीती, सतगुरु हर रहे सच्चे पातशाह जी ने खुशी दे विच आण के वचन कीता, एह महान ते बने महाना। कालिया ये दोवें ते महान तों महान बनणगे, बहुत उच्ची पदवी दे धारनी बनणगे। जो तैं उपर रखे होय उठाए इसको वंश बदै अद काए। सतगुरु हर रहे सच्चे पातशाह जी कहिंदे ने कि कालिया जिस बच्चे नूं तू अपनी गोदी दे विच चुक्या होया इस बच्चे दा वंश बहुत ही ज्यादा वधेगा। महिपालक बड़ सैन समेता सकल पदार्थ होए नकेता। सतगुरु जी कहिंदे ने कि वड्डा राजा बनेगा, एदे कोल बहुत सारी सेना होवेगी, दुनिया दे सारे जिहड़े पदार्थ ने एदे घर दे विच मौजूद होणगे। जमना में जल पान करावै चढ़ तुरंग निज योज जनावै। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਘੋੜਿਆਂ ਨੂੰ ਜਮੁਨਾ ਨਦੀ ਦੇ ਵਿੱਚੋਂ ਇਹ ਪਾਣੀ ਪਿਆਇਆ ਕਰੇਗਾ। ਕਹਿਣ ਤੋਂ ਭਾਵ ਹੈ ਕਿ ਜਮੁਨਾ ਦੀ ਨਦੀ ਤੱਕ ਇਸ ਬੱਚੇ ਦਾ ਰਾਜ ਹੋਵੇਗਾ। ਚੜ੍ਹ ਤੋਂ ਰੰਗ ਨਿਜ ਓਜ ਜਨਾਵੈ, ਘੋੜੇ ਦੀ ਸਵਾਰੀ ਕਰਕੇ ਫਿਰਿਆ ਕਰੇਗਾ, ਸਾਰੇ ਲੋਕ ਇਸ ਦਾ ਲੋਹਾ ਮੰਨਣਗੇ। ਬਹੁ ਪੁਸ਼ਤਨ ਲੋਰਾਜ ਕਮਾਵੇ, ਗੁਰ ਸੇਵਕ ਬਣ ਜਗਤ ਸੁਹਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪੁਸ਼ਤਾਂ ਤੱਕ ਇਸ ਦਾ ਜਿਹੜਾ ਰਾਜ ਹੈ ਉਹ ਕਾਇਮ ਰਹੇਗਾ, ਗੁਰ ਸੇਵਕ ਬਣ ਜਗਤ ਸੁਹਾਵੇ। ਆਉਣ ਵਾਲੀ ਵੰਸ਼ ਦੇ ਜਿਹੜੇ ਇਹਦੇ ਅਗਲੇ ਲੋਕ ਨੇ ਉਹ ਵੀ ਗੁਰੂ ਦੇ ਸੇਵਕ ਬਣ ਕੇ ਜਗ ਦੇ ਵਿੱਚ ਸੋਭਾ ਖੱਟਣਗੇ। ਨੀਚੇ ਬਾਲਕ ਜੋ ਅਬ ਖਰੋ, ਇਸ ਕੋ ਬੰਸ ਹੋਏ ਜਗ ਖਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜਾ ਥੱਲੇ ਬੱਚਾ ਖਲੋਤਾ ਹੈ ਇਹਦੀ ਵੀ ਵੰਸ਼ ਜਗ ਦੇ ਵਿੱਚ ਚੰਗੀ ਹੋਵੇਗੀ। ਰਾਜ ਸਹਿਤ ਚੌਧਰਤਾ ਕਰੇ, ਨਾਮ ਚੌਧਰੀ ਸਭ ਮੈਂ ਪਰੇ। ਰਾਜ ਦੇ ਸਮੇਤ ਚੌਧਰਤਾ ਕਰੇਗਾ, ਇਸ ਕਰਕੇ ਨਾਮ ਚੌਧਰੀ ਸਭ ਮੈਂ ਪਰੇ, ਇਹਦੀ ਵੰਸ਼ ਦੇ ਲੋਕਾਂ ਦਾ ਨਾਮ ਚੌਧਰੀ ਪ੍ਰਚਲਿਤ ਹੋਵੇਗਾ। ਬਰ ਕੇ ਸਹਿਤ ਗੁਰੂ ਕੇ ਬੈਨ, ਸੁਣ ਕਾਲਾ ਪ੍ਰਫੁੱਲਤ ਨੈਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਰਦਾਨ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਨੇ ਉਹਨਾਂ ਨੂੰ ਸੁਣ ਕੇ ਕਾਲਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ, ਅੱਖਿਆਂ ਦੇ ਵਿੱਚ ਵੀ ਖੇੜਾ ਆ ਗਿਆ। ਘਰ ਬੰਧਨ ਆਪਣੇ ਘਰ ਗਇਓ, ਸੰਗ ਭਾਰ ਜਾ ਬੋਲਤ ਪਇਓ। ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਦੋਵਾਂ ਭਤੀਜਿਆਂ ਨੂੰ ਨਾਲ ਲੈ ਕੇ ਕਾਲਾ ਆਪਣੇ ਘਰ ਆ ਗਿਆ ਹੈ ਤੇ ਆਪਣੀ ਘਰਵਾਲੀ ਨੂੰ ਆਣ ਕੇ ਇਸ ਤਰ੍ਹਾਂ ਕਹਿੰਦਾ, ਸ੍ਰੀ ਸਤ ਗੁਰ ਹਰ ਰਾਇ ਕਿਰਪਾਲਾ, ਆਜ ਬਾਕ ਕਹਿ ਕਰੇ ਨਿਹਾਲਾ। ਕਾਲਾ ਆਪਣੀ ਘਰਵਾਲੀ ਨੂੰ ਆਣ ਕੇ ਕਹਿੰਦਾ ਕਿ ਅੱਜ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਕਿ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਦੇ ਵਾਕ ਕੀਤੇ ਨੇ ਜਿਨ੍ਹਾਂ ਵਾਕਾਂ ਦੇ ਨਾਲ ਅਸੀਂ ਨਿਹਾਲ ਹੋ ਗਏ। ਜੁਗਮ ਪਤੀ ਜੇ ਲੇ ਦਿਖ ਰਾਏ, ਇਨ ਕੁਲ ਹੋਏ ਮਹੀਪਾਲ ਬਤਾਏ। ਕਹਿੰਦਾ ਕਿ ਇਨ੍ਹਾਂ ਦੋਵਾਂ ਭਤੀਜਿਆਂ ਨੂੰ ਮੈਂ ਸਤਿਗੁਰਾਂ ਦਾ ਦਰਸ਼ਨ ਕਰਵਾਉਣ ਦੇ ਵਾਸਤੇ ਲੈ ਕੇ ਗਿਆ ਸਾਂ ਤੇ ਕਹਿੰਦਾ ਹੈ ਕਿ ਇਨ੍ਹਾਂ ਦੋਵਾਂ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਹੀਪਾਲ ਕੇ ਤੇ ਰਾਜੇ ਬਣਨਗੇ। ਜਮਨਾ ਜਲ ਅਸ ਪਾਣ ਕਰਾਏ, ਰਾਜ ਚੌਧਰਤਾ ਦੀਰਗ ਪਾਏ। ਆਪਣੀ ਘਰਵਾਲੀ ਨੂੰ ਕਹਿੰਦਾ ਭਾਗਵਾਨ ਨੇ ਇੱਕ ਬੱਚੇ ਦੇ ਵਾਸਤੇ ਸਤਿਗੁਰਾਂ ਨੇ ਆਖਿਆ ਕਿ ਜਮੁਨਾ ਨਦੀ ਤੋਂ ਆਪਣਿਆਂ ਘੋੜਿਆਂ ਨੂੰ ਇਹ ਪਾਣੀ ਪਿਆਏਗਾ, ਭਾਵ ਕਿ ਉਥੋਂ ਤੱਕ ਇਸ ਦਾ ਰਾਜ ਹੋਵੇਗਾ। ਦੂਸਰੇ ਦੇ ਵਾਸਤੇ ਆਖਿਆ ਕਿ ਵੱਡੀ ਚੌਧਰਤਾ ਨੂੰ ਇਹ ਦੂਸਰਾ ਬਾਲਕ ਪਾਏਗਾ। ਸੁਣਤ ਕੋਪ ਕਰ ਬੋਲੀ ਦਾਰਾ, ਇਹ ਨਿਪ ਹੋਏ ਸੁਣ ਤੈ ਮੁਦ ਧਾਰਾ। ਜਦੋਂ ਇਸ ਤਰ੍ਹਾਂ ਦੀ ਵਾਰਤਾ ਕਾਲੇ ਨੇ ਆਪਣੀ ਘਰਵਾਲੀ ਨੂੰ ਸੁਣਾਈ ਹੈ ਤੇ ਸੁਣਦਿਆਂ ਸਾਰ ਹੀ ਉਹ ਕ੍ਰੋਧ ਦੇ ਵਿੱਚ ਆਈ ਹੈ ਤੇ ਕਾਲੇ ਨੂੰ ਕਹਿੰਦੀ ਹੈ ਇਹ ਨਿਪ ਹੋਏ ਸੁਣ ਤੈ ਮੁਦ ਧਾਰਾ, ਕਿ ਸਤਿਗੁਰਾਂ ਨੇ ਇਹ ਵਰਦਾਨ ਦੇ ਦਿੱਤਾ ਕਿ ਤੇਰੇ ਭਤੀਜੇ ਰਾਜੇ ਬਣਨਗੇ, ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ, ਇਹ ਤੇ ਦੁੱਖ ਵਾਲੀ ਗੱਲ ਹੈ, ਤੂੰ ਕਿਉਂ ਇੰਨੀ ਖੁਸ਼ੀ ਮਨਾ ਰਹੇ। ਮੋਰ ਪੇਟ ਤੇ ਜਨਮੇ ਜੇਈ, ਪ੍ਰਜਾ ਇਹਨੋ ਕੀ ਬਨ ਹੈ ਸੋਈ। ਕਹਿੰਦੀ ਹੈ ਕਿ ਜੇ ਇਨ੍ਹਾਂ ਨੇ ਰਾਜੇ ਬਣਨਾ ਹੈ ਤੇ ਫਿਰ ਜਿਹੜੇ ਮੇਰੇ ਪੇਟ ਤੋਂ ਜਨਮੇ ਹੋਏ ਨੇ ਉਹ ਤੇ ਆਪੇ ਹੀ ਇਨ੍ਹਾਂ ਦੀ ਪ੍ਰਜਾ ਹੋਣਗੇ। ਇਹ ਤੇ ਸੁਭਾਵਿਕ ਹੀ ਗੱਲ ਹੈ ਕਿ ਜੇ ਇਹ ਰਾਜੇ ਬਣਨਗੇ ਤੇ ਫਿਰ ਇਨ੍ਹਾਂ ਦੀ ਪ੍ਰਜਾ ਬਣ ਕੇ ਮੇਰੇ ਜਿਹੜੇ ਬੱਚੇ ਨੇ ਉਹ ਗੁਜ਼ਰਾਨ ਕਰਨਗੇ। ਕਰ ਖੇਤੀ ਹਾਲਾ ਸੋ ਪਰ ਹੁਕਮ ਇਹਨੋ ਪਰ ਇਹ ਤਬ ਕਰੇ। ਮੇਰੇ ਜਿਹੜੇ ਪੁੱਤਰ ਨੇ ਉਹ ਖੇਤੀ ਕਰਨਗੇ ਔਰ ਜਿਹੜਾ ਮਾਮਲਾ ਹੈ ਇਹਨਾਂ ਰਾਜਿਆਂ ਨੂੰ ਦੇਣਾ ਪਵੇਗਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਅਸੂਲ ਸੀ ਜਿਹੜੇ ਕਿਸਾਨ ਨੇ ਉਹ ਰਾਜੇ ਨੂੰ ਮਾਮਲਾ ਦਿੰਦੇ ਸਨ ਕਹਿੰਦੀ ਹੈ ਕਿ ਇਹ ਰਾਜੇ ਬਣਨਗੇ ਮੇਰੇ ਪੁੱਤਰ ਕਿਸਾਨ ਖੇਤੀ ਕਰਨਗੇ ਤੇ ਮਾਮਲਾ ਇਹਨਾਂ ਸ਼ਰੀਕਾਂ ਨੂੰ ਦੇਣਾ ਪਿਆ ਕਰੇਗਾ ਇਹ ਮੇਰੇ ਬੱਚਿਆਂ ਦੇ ਉੱਤੇ ਹੁਕਮ ਕਰਨਗੇ ਬਿਨ ਸਮਝੇ ਬਰ ਲੈ ਕਰ ਆਇਓ ਕਹਾਂ ਜਾਣੇ ਤੋ ਹਰ ਖਾਇਓ ਆਪਣੇ ਪਤੀ ਕਾਲੇ ਨੂੰ ਉਸ ਦੀ ਘਰਵਾਲੀ ਕਹਿੰਦੀ ਹੈ ਕਿ ਬੇਸਮਝੀ ਦਾ ਵਰਦਾਨ ਤੂੰ ਲੈ ਕੇ ਆ ਗਿਆ ਹੈ ਇਹ ਵਰਦਾਨ ਇਹਨਾਂ ਦੇ ਵਾਸਤੇ ਤੇ ਸੁਖਦਾਈ ਹੈ ਪਰ ਸਾਡੇ ਵਾਸਤੇ ਇਹ ਦੁਖਦਾਈ ਹੈ ਕਹਾਂ ਜਾਣੇ ਤੋ ਹਰ ਖਾਇਓ ਤੇਰੇ ਭਤੀਜੇ ਰਾਜ ਕਰਨਗੇ ਚੌਧਰ ਤਾਂ ਕਰਨਗੇ ਇਸ ਗੱਲ ਨੂੰ ਸੁਣ ਕੇ ਤੂੰ ਇੰਨਾ ਜ਼ਿਆਦਾ ਖੁਸ਼ ਕਿਉਂ ਹੋ ਰਿਹਾ ਸੁਣ ਕਾਲੇ ਦਾ ਰਾ ਪ੍ਰਤ ਕਹਿਓ ਭਾਗ ਇਹਨੋ ਕੇ ਗੁਰ ਬਚ ਲਹਿਓ ਸੁਣ ਕੇ ਕਾਲਾ ਆਪਣੀ ਘਰਵਾਲੀ ਨੂੰ ਸਮਝਾਉਣ ਦਾ ਯਤਨ ਕਰਦਾ ਕਹਿੰਦਾ ਭਾਗ ਇਹਨੋ ਕੇ ਗੁਰ ਬਚ ਲਹਿਓ ਇਹਨਾਂ ਦੇ ਭਾਗਾਂ ਦੇ ਵਿੱਚ ਹੈ ਗੁਰੂ ਨੇ ਇਹਨਾਂ ਦੇ ਚੰਗੇ ਭਾਗ ਬਣਾਏ ਨੇ ਇਸੇ ਕਰਕੇ ਸਤਿਗੁਰਾਂ ਨੇ ਇਹਨਾਂ ਦੇ ਵਾਸਤੇ ਬਚਨ ਕੀਤਾ ਮਸਲਤ ਘਰ ਹੋ ਗਇਓ ਨ ਕੋਈ ਔਚਕ ਬਾਕ ਗੁਰੂ ਕੀਆ ਸੋਈ ਕਹਿੰਦਾ ਕਿ ਮੈਂ ਤੇ ਸਿਰਫ ਸਤਿਗੁਰਾਂ ਦਾ ਦਰਸ਼ਨ ਕਰਵਾਉਣ ਦੇ ਵਾਸਤੇ ਲੈ ਕੇ ਗਿਆ ਸਾਂ ਮੈਂ ਕੋਈ ਸਲਾਹ ਕਰਕੇ ਨਹੀਂ ਸੀ ਗਿਆ ਕਿ ਇਸ ਤਰ੍ਹਾਂ ਹੋਵੇਗਾ ਇਹ ਤੇ ਅਚਾਨਕ ਹੀ ਸਤਿਗੁਰਾਂ ਨੇ ਇਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਦਾ ਬਚਨ ਕਹਿ ਦਿੱਤਾ ਮੈਂ ਕੋਈ ਵਿਉਂ ਤੇ ਸੋਚੀ ਨਹੀਂ ਸੀ ਆਵੀ ਉਹ ਭਾਵ ਕਉ ਕਿਮ ਬਣ ਆਏ ਤੇਰੇ ਪੁੱਤਰ ਰਾਜ ਜਿਮ ਪਾਏ ਬਹੁਤਾ ਜ਼ਿਆਦਾ ਕਾਲੇ ਦੀ ਘਰਵਾਲੀ ਨੇ ਖਹਿੜਾ ਕੀਤਾ ਕਿ ਮੇਰੇ ਪੁੱਤਰਾਂ ਨੂੰ ਵੀ ਵਰਦਾਨ ਮਿਲਣਾ ਚਾਹੀਦਾ ਸੀ ਕਾਲਾ ਕਹਿੰਦਾ ਤੇਰੇ ਪੁੱਤਰ ਰਾਜ ਜਿਮ ਪਾਏ ਆਵੀ ਉਹ ਭਾਵ ਕਉ ਕਿਮ ਬਣ ਆਏ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਤੇਰੇ ਪੁੱਤਰ ਰਾਜ ਦੀ ਪ੍ਰਾਪਤੀ ਜਿਸ ਤਰ੍ਹਾਂ ਕਰਨ ਕੋਈ ਐਸਾ ਮੈਨੂੰ ਉਪਾਅ ਦੱਸ ਤੇ ਮੈਂ ਇਹਨਾਂ ਨੂੰ ਵੀ ਸਤਿਗੁਰਾਂ ਦੇ ਕੋਲ ਲੈ ਜਾਂਦਾ ਹਾਂ ਸੋ ਬਿਦ ਕਰੈ ਗੁਰੂ ਟਿਗ ਜਾ ਕੇ ਜਿਸ ਤੇ ਦੈ ਬਰ ਉਰ ਹਰ ਖਹਿ ਕੇ ਉਹ ਵਿਧੀ ਕਰਦੇ ਹਾਂ ਤਾਂ ਕਿ ਗੁਰੂ ਜੀ ਦੇ ਕੋਲ ਜਾ ਕੇ ਇਹ ਜਿਹੜੇ ਮੇਰੇ ਪੁੱਤਰ ਨੇ ਇਹ ਵੀ ਵਰਦਾਨ ਲੈਣ ਸੁਣ ਤ੍ਰਿਆ ਕਹਿਓ ਜਥਾ ਇਹ ਗਏ ਜਿਸ ਕ੍ਰਿਤ ਕੋ ਕਰ ਬਰ ਕੋ ਲਏ ਕਾਲੇ ਦੀ ਘਰਵਾਲੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਜਿਹੜੇ ਤਰੀਕੇ ਦੇ ਨਾਲ ਇਹਨਾਂ ਦੋਵਾਂ ਨੂੰ ਲੈ ਕੇ ਗਿਆ ਸੀ ਤੇ ਜੋ ਕੁਝ ਇਹਨਾਂ ਨੇ ਜਾ ਕੇ ਕੀਤਾ ਸੀ ਉਸੇ ਤਰੀਕੇ ਦਾ ਕੰਮ ਆਪਣੇ ਪੁੱਤਰਾਂ ਤੋਂ ਵੀ ਕਰਾਉਣਾ ਹੋਵੇ ਤਿਸ ਬਿਦ ਨਿਜ ਸੁੱਤ ਤੇ ਕਰਵਾਵੋ ਮਨ ਪਾਵਤ ਗੁਰ ਤੇ ਬਰ ਪਾਵੋ ਕਹਿੰਦੀ ਹੈ ਕਿ ਉਸੇ ਤਰੀਕੇ ਦੇ ਨਾਲ ਆਪਣੇ ਪੁੱਤਰਾਂ ਦੇ ਕੋਲੋਂ ਵੀ ਕਰਵਾ ਮਨ ਭਾਵਤ ਗੁਰ ਤੇ ਬਰ ਪਾਵੋ ਤੇ ਮਨ ਪਾਉਂਦਾ ਜਿਹੜਾ ਵਰਦਾਨ ਹੈ ਸਤਿਗੁਰਾਂ ਤੋਂ ਜਾ ਕੇ ਲਵੋ ਕਹੇ ਪਾਰ ਜਾ ਕੇ ਲੈ ਨੰਦਨ ਗਇਓ ਗੁਰੂ ਟਿਗ ਕੀਨਸ ਬੰਧਨ ਆਪਣੀ ਘਰਵਾਲੀ ਦੇ ਆਖੇ ਲੱਗ ਕੇ ਆਪਣੇ ਪੁੱਤਰਾਂ ਨੂੰ ਨਾਲ ਲੈ ਗਿਆ ਹੈ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਨਮਸਕਾਰ ਕੀਤੀ ਸਿੱਖਿਆ ਦੇਤ ਉਧਰ ਬਜਵਾਏ ਖਰੇ ਸਮੁਖ ਕਰ ਗੁਰੇ ਦਿਖਾਏ ਕਾਲੇ ਨੇ ਪਹਿਲਾਂ ਹੀ ਆਪਣੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਹੈ ਕਿ ਸਤਿਗੁਰਾਂ ਨੂੰ ਜਾ ਕੇ ਪਹਿਲਾਂ ਮੱਥਾ ਟੇਕਿਓ ਤੇ ਫਿਰ ਆਪਣੇ ਢਿੱਡਾਂ ਨੂੰ ਵਜਾਉਣਾ ਸ਼ੁਰੂ ਕਰ ਦਿਓ ਉਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਕੀਤਾ ਗਿਆ ਹੈ ਨਮਸਕਾਰ ਜਾ ਕੇ ਕੀਤੀ ਹੈ ਤੇ ਫਿਰ ਉਹਨਾਂ ਨੇ ਸਤਿਗੁਰਾਂ ਨੂੰ ਦਿਖਾ ਕੇ ਆਪਣੇ ਢਿੱਡਾਂ ਨੂੰ ਵਜਾਇਆ ਸ੍ਰੀ ਹਰਿ ਰਾਇ ਹੇਰ ਮੁਸਕਾਏ ਤਿੰਨ ਆਸ਼ੈ ਲਖ ਬਾਕ ਆਲਾਏ ਜਦੋਂ ਇਸ ਤਰ੍ਹਾਂ ਕੀਤਾ ਗਿਆ ਤੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਮੁਸਕਰਾਏ ਉਹਨਾਂ ਦੇ ਵੱਲ ਦੇਖ ਕੇ ਤੇ ਉਹਨਾਂ ਦੇ ਆਸ਼ੇ ਨੂੰ ਇਰਾਦੇ ਨੂੰ ਸਮਝ ਕੇ ਸਤਿਗੁਰਾਂ ਨੇ ਬਚਨ ਕੀਤਾ ਕਹਿੰਦੇ ਨੇ ਭੋ ਕਾਲੇ ਇਹ ਬਾਲਕ ਔਰ ਕਿਆ ਅਬ ਕਰਤ ਖਰੇ ਸਠੌਰ ਸਤਿਗੁਰੂ ਜੀ ਕਹਿੰਦੇ ਨੇ ਹੇ ਕਾਲਿਆ ਇਹ ਹੋਰ ਬਾਲਕ ਤੂੰ ਅੱਜ ਲੈ ਕੇ ਆਇਆ ਹੈ ਤੇ ਵੀ ਉਹਨਾਂ ਪਹਿਲਾਂ ਦੇ ਵਾਂਗ ਹੀ ਇਸ ਜਗ੍ਹਾ ਦੇ ਉੱਤੇ ਢਿੱਡਾਂ ਨੂੰ ਵਜਾ ਰਹੇ ਨੇ। ਬੇਨਤੀ ਬੋਲਿਓ ਜੋਰਤ ਕਰ ਕੋ ਇਨਕੀ ਮਾਤ ਸੁਣਿਓ ਤੁਮ ਬਰਕੋ। ਹੱਥ ਜੋੜ ਕੇ ਕਾਲੇ ਨੇ ਅਰਜ ਕੀਤੀ ਕਿ ਗਰੀਬਨਵਾਜ ਸੱਚੇ ਪਾਤਸ਼ਾਹ ਇਹ ਮੇਰੇ ਲੜਕੇ ਨੇ। ਕਹਿੰਦਾ ਕਿ ਜਦੋਂ ਇਹਨਾਂ ਦੀ ਮਾਂ ਨੇ ਭਾਵ ਕਿ ਮੇਰੀ ਘਰਵਾਲੀ ਨੇ ਪਹਿਲਿਆਂ ਲੜਕਿਆਂ ਦੇ ਵਰਦਾਨ ਨੂੰ ਸੁਣਿਆ ਤਾਂ ਭਏ ਭਤੀਜਨ ਕੁਲ ਮਹੀ ਪਾਲਾ ਮਮ ਸੁਤ ਭਰੈ ਤੈਨੂੰ ਕੋ ਹਾਲਾ। ਤੇ ਜਦੋਂ ਮੈਂ ਸੱਚੇ ਪਾਤਸ਼ਾਹ ਤੁਹਾਡੇ ਵਰਦਾਨ ਦੇ ਬਾਰੇ ਆਪਣੀ ਘਰਵਾਲੀ ਨੂੰ ਜਾ ਕੇ ਦੱਸਿਆ ਤੇ ਉਹਨੇ ਆਖਿਆ ਕਿ ਤੇਰੇ ਭਤੀਜੇ ਕੁਲ ਦੇ ਰਾਜੇ ਬਣ ਗਏ ਤੇ ਮੇਰੇ ਜਿਹੜੇ ਪੁੱਤਰ ਨੇ ਭਾਵ ਕੇ ਕਾਲਿਆ ਤੇਰੇ ਜਿਹੜੇ ਪੁੱਤਰ ਨੇ ਉਹ ਤੇ ਹਾਲਾ ਭਰਨਗੇ ਇਹਨਾਂ ਨੂੰ ਮਾਮਲਾ ਦਿਆ ਕਰਨਗੇ ਸ਼ਰੀਕਾਂ। ਹੋਏ ਪ੍ਰਜਾ ਇਹ ਬਸੈ ਦੁਖਾਰੇ ਹੁਕਮ ਸ਼ਰੀਕਣ ਸਦਾ ਸਹਾਰੇ। ਕਹਿੰਦਾ ਸੱਚੇ ਪਾਤਸ਼ਾਹ ਮੇਰੀ ਘਰਵਾਲੀ ਨੇ ਆਖਿਆ ਕਿ ਸਾਡੇ ਪੁੱਤਰ ਤੇ ਫਿਰ ਪ੍ਰਜਾ ਬਣ ਕੇ ਇਹਨਾਂ ਦੀ ਦੁਖੀ ਰਹਿਣਗੇ ਤੇ ਆਪਣੇ ਸ਼ਰੀਕਾਂ ਦੇ ਹੁਕਮ ਨੂੰ ਇਹ ਸਹਾਰਦੇ ਰਹਿਣਗੇ। ਦੰਡ ਕੈਦ ਆਦਿਕ ਜੇ ਹੋਏ ਇਨ ਪਰ ਬਲ ਤੇ ਕਰ ਹੈ ਸੋਏ। ਕਿਉਂਕਿ ਇਹਨਾਂ ਨੇ ਰਾਜੇ ਬਣਨਾ ਹੈ ਇਸ ਕਰਕੇ ਸਾਡੇ ਪੁੱਤਰਾਂ ਨੂੰ ਕਿਸੇ ਪ੍ਰਕਾਰ ਦਾ ਦੰਡ ਵੀ ਲਾਇਆ ਜਾ ਸਕਦਾ ਹੈ ਕਿਸੇ ਤਰੀਕੇ ਦੇ ਨਾਲ ਕੋਈ ਕੈਦ ਵੀ ਹੋ ਸਕਦੀ ਹੈ। ਇਨ ਪਰ ਬਲ ਤੇ ਕਰਹਿ ਸੋਏ ਆਪਣੇ ਬਲ ਦੇ ਨਾਲ ਆਪਣੀ ਤਾਕਤ ਦੇ ਨਾਲ ਫੇਰ ਸਾਡੇ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਕਰਨਗੇ। ਸੁਣ ਤੇਰੇ ਦੇ ਮੈਂ ਨੀਕ ਵਿਚਾਰੀ ਲੈ ਕਰ ਪਹੁੰਚੋ ਆਪ ਅਗਾਰੀ। ਕਾਲਾ ਕਹਿੰਦਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਮੇਰੀ ਘਰਵਾਲੀ ਨੇ ਆਖਿਆ ਕਿ ਮੇਰੇ ਪੁੱਤਰਾਂ ਨੂੰ ਇਹ ਵਰਦਾਨ ਲੈ ਕੇ ਦਿਓ। ਇਸ ਕਰਕੇ ਸੱਚੇ ਪਾਤਸ਼ਾਹ ਉਸ ਦੀ ਗੱਲ ਨੂੰ ਮੈਂ ਚੰਗਾ ਸਮਝਿਆ ਤੇ ਵਿਚਾਰ ਕੇ ਸੱਚੇ ਪਾਤਸ਼ਾਹ ਮੈਂ ਇਹਨਾਂ ਨੂੰ ਵੀ ਤੁਹਾਡੇ ਚਰਨਾਂ ਦੇ ਵਿੱਚ ਲੈ ਆਇਆ। ਸ੍ਰੀ ਹਰ ਰਾਇ ਕਯੋ ਤਬ ਐਸੇ ਸੋ ਮਹੀ ਪਾਲ ਬਣਿਓ ਬਰ ਜੈਸੇ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਤੇ ਵਰਦਾਨ ਮੈਂ ਦੇ ਚੁੱਕਾ ਹਾਂ ਕਿ ਉਹ ਰਾਜੇ ਬਣਗੇ ਉਹ ਉਸੇ ਤਰੀਕੇ ਦੇ ਨਾਲ ਵਰਦਾਨ ਪੂਰਾ ਹੋਵੇਗਾ। ਕਹਿੰਦੇ ਨੇ ਇਹ ਪੀ ਆਪਣੀ ਬਾਹੀ ਕਰੈ ਖਾਏ ਆਪ ਨਹੀਂ ਹਾਲਾ ਪਰੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਆਪਣੀ ਵਾਹੀ ਕਰਨਗੇ ਵਾਹੀ ਦੇ ਨਾਲ ਆਪਣੇ ਦਿਨਾਂ ਨੂੰ ਲਗਾਉਣਗੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਯਾਦ ਰੱਖਣ ਦੀ ਲੋੜ ਹੈ ਕਿ ਹਾਲਾ ਇਹਨਾਂ ਨੂੰ ਭਰਨਾ ਨਹੀਂ ਪਵੇਗਾ ਕਿਸੇ ਨੂੰ ਆਪਣਾ ਮਾਮਲਾ ਨਹੀਂ ਦੇਣਗੇ। ਜੇ ਇਨ ਕੋ ਦੁਖ ਦੈ ਹੈ ਸੋਏ ਬਿਗਨ ਦੁਖਦ ਤਵ ਪ੍ਰਾਪਤ ਹੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਵਾਹੀ ਦੇ ਵਿੱਚ ਹੀ ਵੱਡੀ ਬਰਕਤ ਹੋਵੇਗੀ ਕਿਸੇ ਨੂੰ ਮਾਮਲਾ ਅਦਾ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਤੂੰ ਗੱਲ ਕੀਤੀ ਹੈ ਕਿ ਇਹਨਾਂ ਨੂੰ ਦੰਡ ਦਿੱਤਾ ਜਾਵੇਗਾ ਇਹਨਾਂ ਨੂੰ ਕੈਦ ਵੀ ਕਿਸੇ ਤਰੀਕੇ ਦੇ ਨਾਲ ਕੀਤਾ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਜੇ ਇਨ ਕੋ ਦੁੱਖ ਦੈ ਹੈ ਸੋਏ ਜਿਹੜਾ ਵੀ ਇਹਨਾਂ ਨੂੰ ਦੁੱਖ ਦੇਵੇਗਾ ਬਿਗਨ ਦੁਖਦ ਤਬ ਪ੍ਰਾਪਤ ਹੋਏ ਉਹ ਜਿਹੜਾ ਦੁੱਖ ਇਹਨਾਂ ਨੂੰ ਦੇਵੇਗਾ ਉਹਦੇ ਵਾਸਤੇ ਵੱਡੇ ਤੋਂ ਵੱਡੇ ਵਿਘਨ ਹੋਣਗੇ ਤੇ ਉਹ ਦੁੱਖਾਂ ਦਾ ਭਾਗੀ ਬਣ ਕੇ ਦੁੱਖਾਂ ਨੂੰ ਭੋਗੇਗਾ। ਸੁਣ ਬਰ ਕੋਲੇ ਕਾਲਾ ਗਯੋ ਨਿਜ ਦਾਰਾ ਸੰਗ ਭਾਖਤ ਪਾਇਓ। ਇਸ ਤਰ੍ਹਾਂ ਦਾ ਵਰਦਾਨ ਲੈ ਕੇ ਕਾਲਾ ਆਪਣੇ ਘਰ ਗਿਆ ਹੈ ਤੇ ਆਪਣੀ ਘਰਵਾਲੀ ਦੇ ਨਾਲ ਇਸ ਤਰ੍ਹਾਂ ਜਾ ਕੇ ਉਹਨੇ ਆਖਿਆ। ਕਹਿੰਦਾ ਇਸ ਪ੍ਰਕਾਰ ਸਤਿਗੁਰ ਬਰ ਦੇਣ ਤਉ ਪ੍ਰਥਮ ਤੇ ਸ਼ੁਭ ਹੀ ਚੀਨ। ਆਪਣੀ ਘਰਵਾਲੀ ਨੂੰ ਕਹਿੰਦਾ ਕਿ ਭਾਵੇਂ ਰਾਜ ਦਾ ਵਰਦਾਨ ਤੇ ਪ੍ਰਾਪਤ ਨਹੀਂ ਹੋਇਆ ਪਰ ਜਿਹੜਾ ਸਤਿਗੁਰਾਂ ਨੇ ਇਹ ਵਰਦਾਨ ਦਿੱਤਾ ਹੈ ਇਹ ਵੀ ਮੰਨੋ ਕਿ ਪਹਿਲਾਂ ਦੇ ਨਾਲੋਂ ਤੇ ਚੰਗਾ ਹੀ ਵਧੀਆ ਵਰਦਾਨ ਮਿਲੇ। ਇਮ ਬਰ ਦੀਨ ਗੁਰੂ ਹਰ ਰਾਏ ਨਿਜ ਸੇਵਕ ਕੀਨੇ ਨਰ ਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦੇ ਕੇ ਆਪਣੇ ਸੇਵਕਾਂ ਨੂੰ ਰਾਏ ਬਣਾ ਦਿੱਤਾ ਰਾਜੇ ਬਣਾ ਦਿੱਤਾ। ਤਿੰਨ ਕੀ ਕੁਲ ਪਟਿਆਲੇ ਵਾਲੇ ਕਰਤ ਰਾਜ ਕੋ ਦੇਸ਼ ਵਸਾਲੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਦੀ ਗੱਲ ਕਰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਪਟਿਆਲੇ ਦੇ ਰਾਜੇ ਦੇ ਵੱਡੇ ਹੋਏ, ਜਿਨ੍ਹਾਂ ਤੋਂ ਪਟਿਆਲੇ ਦਾ ਰਾਜ ਕਾਇਮ ਹੋਇਆ। ਕਰਤ ਰਾਜ ਕੋ ਦੇਸ਼ ਵਿਸਾਲੇ, ਤੇ ਉਹਨਾਂ ਦਾ ਰਾਜ ਫਿਰ ਪੀੜ੍ਹੀ ਦਰ ਪੀੜ੍ਹੀ ਚੱਲਦਾ ਗਿਆ। ਦੂਸਰ ਨਾਬੇ ਪੁਰ ਸੁਖ ਤਰ ਰਾਜ ਸਹਿਤ ਚੌਧਰਤਾ ਕਰੈ, ਤੇ ਦੂਸਰਾ ਜਿਹੜਾ ਪੁੱਤਰ ਸੀ ਉਹਦਾ ਜਿਹੜਾ ਖਾਨਦਾਨ ਸੀ ਨਾਬੇ ਦੇ ਵਿੱਚ ਉਹਨਾਂ ਨੇ ਰਾਜ ਦੇ ਸਮੇਤ ਚੌਧਰਤਾ ਦੀ ਪ੍ਰਾਪਤੀ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਹ ਸਾਖੀ ਟੂਕਦੇ ਮਾਤਰ ਸਤਿਗੁਰੂ ਜੀ ਸੁਣਾਉਂਦੇ ਨੇ ਕਿ ਜਦੋਂ ਉਹਨਾਂ ਨੇ ਜਾ ਕੇ ਢਿੱਡ ਵਜਾਇਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਹੋਇਆ ਸੀ ਕਿ ਘੋੜਾ ਫੇਰ ਲਓ, ਜਮਣਾ ਤੇ ਤੁਹਾਡੇ ਘੋੜੇ ਪਾਣੀ ਪੀਆ ਕਰਨਗੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਬਿਆਨ ਕਰਦੇ ਨੇ ਕਿ ਪਟਿਆਲੇ ਦਾ ਤੇ ਨਾਭੇ ਦਾ ਜਿਹੜਾ ਰਾਜ ਸੀ ਇਹ ਉਹਨਾਂ ਦੀ ਬਦੌਲਤ ਹੀ ਮਿਲਿਆ। ਕਾਲੇ ਸੁਤਨ ਬੰਸ ਜੋ ਹੈ ਅਵਲੋ ਤਿਸੀ ਦੇਸ਼ ਮੈਂ ਰਹਿ, ਹੁਣ ਦੂਸਰਿਆਂ ਦੀ ਗੱਲ ਕਰਦੇ ਨੇ। ਇਹ ਤੇ ਪਹਿਲਾਂ ਗੱਲ ਕੀਤੀ ਹੈ ਉਹਨਾਂ ਦੋਵਾਂ ਦੀ ਜਿਨ੍ਹਾਂ ਨੂੰ ਰਾਜ ਦਾ ਤੇ ਚੌਧਰਤਾ ਦਾ ਵਰਦਾਨ ਮਿਲਿਆ ਸੀ। ਹੁਣ ਕਵੀ ਜੀ ਲਿਖਦੇ ਨੇ ਕਿ ਦੂਸਰੇ ਜਿਹੜੇ ਕਾਲੇ ਦੇ ਪੁੱਤਰ ਨੇ ਉਹਨਾਂ ਦੀ ਜਿਹੜੀ ਵੰਸ਼ ਹੈ ਉਹ ਉਸੇ ਹੀ ਇਲਾਕੇ ਦੇ ਵਿੱਚ ਹੁਣ ਤੱਕ ਰਹਿੰਦੀ। ਆਪੇ ਬੀਜ ਆਪ ਹੀ ਖਾਵੇ, ਹਾਲਾ ਲੈਣ ਨਹੀਂ ਕੋ ਜਾਵੇ, ਉਹ ਆਪੇ ਹੀ ਬੀਜ ਕੇ ਆਪਣੀ ਖੇਤੀ ਦੀ ਕਮਾਈ ਨੂੰ ਆਪ ਹੀ ਖਾਂਦੇ ਨੇ, ਕਿਸੇ ਪ੍ਰਕਾਰ ਦਾ ਕੋਈ ਵੀ ਮਾਮਲਾ ਉਹਨਾਂ ਤੋਂ ਲਿਆ ਨਹੀਂ ਜਾਂਦਾ। ਸ੍ਰੀ ਸਤਿਗੁਰ ਕੇ ਬਾਰੇ ਅਬਿਨਾਸ਼ੀ ਅਵਲੋ ਰਾਜੇ ਹੈ ਧਨ ਰਾਸੀ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਵਰਦਾਨ ਨੇ ਉਹ ਅਵਿਨਾਸ਼ੀ ਹੁੰਦੇ ਨੇ, ਜਿਨ੍ਹਾਂ ਵਰਦਾਨਾਂ ਦਾ ਕਦੇ ਵੀ ਨਾਸ ਨਹੀਂ ਹੁੰਦਾ। ਅਵਲੋ ਰਾਜੇ ਹੈ ਧਨ ਰਾਸੀ, ਹੁਣ ਤੱਕ ਵੀ ਉਹ ਰਾਜੇ ਨੇ ਔਰ ਧਨ ਦੀ ਰਾਸ ਉਹਨਾਂ ਦੇ ਕੋਲ ਬਹੁਤ ਹੈ। ਬੇਦਤ ਜਗਤ ਮੈਂ ਦੋਨੋ ਘਰ ਹੈ, ਦੀਰਘ ਦੇਸ਼ ਹੁਕਮ ਕੋ ਕਰ ਹੈ, ਕਵੀ ਜੀ ਲਿਖਦੇ ਨੇ ਕਿ ਪ੍ਰਗਟ ਰੂਪ ਦੇ ਵਿੱਚ ਦੋਵੇਂ ਘਰ ਦੁਨੀਆਂ ਦੇ ਉੱਤੇ ਮਸ਼ਹੂਰ ਨੇ, ਦੀਰਘ ਦੇਸ਼ ਹੁਕਮ ਕੋ ਕਰ ਹੈ ਔਰ ਬਹੁਤ ਸਾਰੇ ਲੋਕਾਂ ਦੇ ਉੱਤੇ ਉਹਨਾਂ ਦਾ ਹੁਕਮ ਚੱਲਦਾ। ਨਿਜ ਦਾਸਨ ਕੋ ਕਰਤ ਨਿਹਾਲ ਜੁਗ ਲੋਕਣ ਦੇ ਆਨੰਦ ਵਿਸਾਲ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਆਪਣਿਆਂ ਦਾਸਾਂ ਨੂੰ ਨਿਹਾਲ ਕਰਦੇ ਨੇ, ਖੁਸ਼ੀ ਦਿੰਦੇ ਨੇ, ਜੁਗ ਲੋਕਣ ਦੇ ਆਨੰਦ ਵਿਸਾਲ, ਦੋਵਾਂ ਲੋਕਾਂ ਦਾ ਸਤਿਗੁਰੂ ਜੀ ਸੁਖ ਪ੍ਰਦਾਨ ਕਰਦੇ ਨੇ, ਇਸ ਲੋਕ ਦਾ ਤੇ ਦੂਸਰੇ ਪਰਾਏ ਲੋਕ ਦਾ ਭਾਵ ਕੇ ਪਰਲੋਕ ਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਅਪਰ ਕਥਾ ਸੁਣ ਗੁਰਨ ਕੀ ਜੰਗਲ ਦੇਸ਼ ਮਜਾਰ, ਭਗਤੂ ਕੇ ਸੁਤ ਦੋ ਪਏ ਏਕ ਬੀਰ ਬਲ ਤਾਰ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਅਗਲੀ ਕਥਾ ਨੂੰ ਸੁਣੋ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਜਿਹੜੇ ਭਾਈ ਭਗਤੂ ਜੀ ਬੜੇ ਮਸ਼ਹੂਰ ਸਨ, ਜਿਨ੍ਹਾਂ ਦਾ ਪਿੱਛੇ ਤੁਸੀਂ ਜ਼ਿਕਰ ਸੁਣ ਚੁੱਕੇ ਹੋ। ਕਵੀ ਜੀ ਲਿਖਦੇ ਨੇ ਭਗਤੂ ਕੇ ਸੁਤ ਦੋ ਪਏ ਏਕ ਬੀਰ ਬਲ ਤਾਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਭਗਤੂ ਜੀ ਦੇ ਦੋ ਪੁੱਤਰ ਸਨ। ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਿ ਬਹੁਤ ਬਜ਼ੁਰਗ ਹੋ ਚੁੱਕੇ ਸਨ ਭਾਈ ਭਗਤੂ ਜੀ, ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਹਮੇਸ਼ਾ ਇਹ ਬਚਨ ਕਰਦੇ ਸਨ ਭਾਈ ਜੀ ਵਿਆਹ ਕਰਾ ਲੋ, ਤੇ ਜਿਸ ਤਰ੍ਹਾਂ ਦਾ ਵਿਆਹ ਉਹਨਾਂ ਨੇ ਕੀਤਾ ਇਹ ਵੀ ਕਥਾ ਤੁਸੀਂ ਸੁਣ ਚੁੱਕੇ ਹੋ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਭਾਈ ਭਗਤੂ ਜੀ ਪਹਿਲਾਂ ਵਿਆਹੇ ਨਹੀਂ ਸਨ। ਭਾਈ ਭਗਤੂ ਜੀ ਪਹਿਲਾਂ ਵੀ ਵਿਆਹੇ ਹੋਏ ਸਨ ਤੇ ਉਹਨਾਂ ਦੇ ਪੁੱਤਰ ਵੀ ਸਨ, ਹੁਣ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਪੁੱਤਰ ਪੈਦਾ ਹੋਏ ਉਹਨਾਂ ਦੀ ਸਾਖੀ ਨੂੰ ਕਵੀ ਜੀ ਬਿਆਨ ਕਰਨ ਲੱਗੇ ਨੇ। ਕਵੀ ਜੀ ਲਿਖਦੇ ਨੇ ਕਿ ਭਾਈ ਭਗਤੂ ਦੇ ਘਰ ਦੇ ਵਿੱਚ ਦੋ ਪੁੱਤਰ ਪੈਦਾ ਹੋਏ ਏਕ ਬੀਰ ਬਲ ਤਾਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੋਵਾਂ ਦੇ ਵਿੱਚੋਂ ਇੱਕ ਬਹੁਤ ਹੀ ਜ਼ਿਆਦਾ ਬੀਰ ਬਹਾਦਰ ਸੂਰਮਾ ਸੀ। ਜੇ ਛਟ ਪੁੱਤਰ ਗਰਭ ਜਬ ਆਇਓ ਨੌ ਮਾਸਣ ਕੋ ਬਾਸ ਬਿਤਾਇਓ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਵੱਡਾ ਪੁੱਤਰ ਸੀ ਭਾਈ ਭਗਤੂ ਜੀ ਦਾ, ਉਹ ਬਹੁਤ ਜ਼ਿਆਦਾ ਬਲਵਾਨ ਸੀ। ਕਵੀ ਜੀ ਲਿਖਦੇ ਨੇ ਕਿ ਜਦੋਂ ਵੱਡਾ ਪੁੱਤਰ ਪੈਦਾ ਹੋਣਾ ਸੀ, ਜਦੋਂ ਅਜੇ ਮਾਤਾ ਦੇ ਗਰਭ ਦੇ ਵਿੱਚ ਉਹ ਬੱਚਾ ਸੀ, ਤੇ 9 ਮਹੀਨੇ ਦਾ ਜਿਹੜਾ ਸਮਾਂ ਹੈ ਉਹ ਬਤੀਤ ਹੋ ਗਿਆ। ਸਮੇਂ ਪ੍ਰਸੂਤ ਹੋਣ ਕੋ ਪਇਓ, ਟਿਕਿਓ ਗਰਭ ਮੈਂ ਜਨਮ ਨਾ ਲਿਓ। ਤੇ ਜਦੋਂ ਬੱਚਾ ਹੋਣ ਦਾ ਸਮਾਂ ਪੂਰਾ ਹੋਇਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਰਭ ਅਟਕ ਗਿਆ, ਭਾਵ ਕੇ ਬੱਚੇ ਨੇ ਜਨਮ ਨਾ ਲਿਆ। ਇਹਦਾ ਕੀ ਕਾਰਨ ਸੀ, ਅੱਗੇ ਅਗਲੀਆਂ ਸਤਰਾਂ ਦੇ ਵਿੱਚ ਇਹਦਾ ਖੁਲਾਸਾ ਹੋਏਗਾ। ਜਨਨੀ ਕੋ ਸੰਕਟ ਵੱਡ ਹੋਵਾ, ਕਰੇ ਉਪਾਇ ਨ ਕਿਉਂ ਖੋਵਾ। ਹੁਣ ਜਿਹੜੀ ਮਾਤਾ ਹੈ ਉਹ ਬਹੁਤ ਹੀ ਜ਼ਿਆਦਾ ਇਸ ਕਰਕੇ ਸੰਕਟ ਨੂੰ ਪਾ ਰਹੀ ਹੈ, ਬੱਚੇ ਹੋਣ ਦਾ ਸਮਾਂ ਪੂਰਾ ਹੋ ਗਿਆ ਪਰ ਬੱਚਾ ਜਨਮ ਨਹੀਂ ਲੈ ਰਿਹਾ। ਕਵੀ ਜੀ ਲਿਖਦੇ ਨੇ ਬੜੇ ਉਪਾਅ ਕੀਤੇ ਗਏ, ਬੜੇ ਯਤਨ ਕੀਤੇ ਗਏ ਪਰ ਸਾਰੇ ਯਤਨ ਅਸਫਲ ਹੋ ਗਏ, ਕੋਈ ਵੀ ਅਸਰਦਾਰ ਸਾਬਤ ਹੋ ਨਾ ਸਕਿਆ। ਤਬ ਸਗਰੇ ਸਿੱਖ ਮਿਲ ਸਮੁਦਾਏ, ਪਹੁੰਚੇ ਥਿਰ ਭਗਤੂ ਜਿਸ ਥਾਏ। ਉਸ ਵੇਲੇ ਬਹੁਤੇ ਸਾਰੇ ਸਿੱਖ ਮਿਲੇ ਨੇ ਤੇ ਪਹੁੰਚੇ ਨੇ ਭਾਈ ਭਗਤੂ ਜੀ ਦੇ ਕੋਲ, ਕਿਉਂਕਿ ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਭਾਈ ਭਗਤੂ ਜੀ ਕਰਾਮਾਤੀ ਸਨ, ਸਤਿਗੁਰਾਂ ਦੇ ਪੂਰਨ ਸੇਵਕ ਸਨ ਔਰ ਉਹਨਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਵੀ ਸਜਾਇਆ। ਸਿੱਖ ਫਿਰ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਭਾਈ ਭਗਤੂ ਜੀ ਦੇ ਕੋਲ ਗਏ। ਕਰਾਮਾਤ ਕਾਮਲ ਤੁਮ ਆਹੋ, ਘਰ ਸੰਕਟ ਕੋ ਕਿਉਂ ਨਹੀਂ ਲਹੋ। ਭਾਈ ਭਗਤੂ ਨੂੰ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਹੇ ਭਾਈ ਜੀ, ਤੁਸੀਂ ਤੇ ਕਰਾਮਾਤਾਂ ਦੇ ਵਿੱਚ ਕਾਮਲ ਹੋ, ਭਾਵ ਕੇ ਪੂਰਨ ਰੂਪ ਦੇ ਵਿੱਚ ਕਰਾਮਾਤਾਂ ਦੇ ਧਨੀ ਹੋ, ਤੁਹਾਡੀ ਘਰਵਾਲੀ ਤੁਹਾਡੇ ਘਰ ਦੇ ਵਿੱਚ ਇੰਨਾ ਵੱਡਾ ਦੁੱਖ ਸਹਾਰ ਰਹੀ ਹੈ ਤੇ ਉਸਦੇ ਦੁੱਖ ਨੂੰ ਤੁਸੀਂ ਨਿਵਰਤ ਕਿਉਂ ਨਹੀਂ ਕਰਦੇ, ਉਸਦੇ ਸੰਕਟ ਨੂੰ ਦੂਰ ਕਿਉਂ ਨਹੀਂ ਕਰਦੇ। ਸਿੱਖ ਸੈ ਕਰੇ ਤੁਮ ਤੇ ਜਾਚ, ਚਾਹਤ ਹੈ ਦੁੱਖ ਤੇ ਨਿਤ ਬਾਚ। ਕਹਿੰਦੇ ਨੇ ਕਿ ਸੈਂਕੜੇ ਹੀ ਐਸੇ ਸਿੱਖ ਨੇ ਜਿਹੜੇ ਕਿ ਆਪਣੇ ਦੁੱਖਾਂ ਦੀ ਨਿਵਰਤੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਕਰਵਾਉਂਦੇ। ਸੁਣ ਪਾਈ ਸਭ ਭੇਤ ਬਤਾਇਓ, ਅੰਤਰ ਅਰਿਓ ਕਸ਼ਟੀ ਉਪ ਜਾਇਓ। ਸਿੱਖ ਕਹਿੰਦੇ ਨੇ ਦੂਜਿਆਂ ਦੇ ਕਸ਼ਟਾਂ ਨੂੰ ਤੁਸੀਂ ਦੂਰ ਕਰ ਦਿਓ, ਤੁਹਾਡੀ ਘਰਵਾਲੀ ਇੰਨਾ ਸੰਕਟ ਪਾ ਰਹੀ ਹੈ ਕਿ ਬੱਚਾ ਪੈਦਾ ਨਹੀਂ ਹੋ ਰਿਹਾ ਤੇ ਤੁਸੀਂ ਉਸਦੇ ਦੁੱਖ ਨੂੰ ਦੂਰ ਕਿਉਂ ਨਹੀਂ ਕਰਦੇ। ਉਹਨਾਂ ਨੇ ਜਦੋਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਫਿਰ ਭਾਈ ਭਗਤੂ ਜੀ ਨੇ ਭੇਤ ਦੱਸਿਆ। ਕਹਿੰਦੇ ਨੇ ਅੰਤਰ ਆਰਿਓ ਕਸ਼ਟ ਉਪਜਾਇਓ, ਜਿਸ ਬੱਚੇ ਨੇ ਜਨਮ ਲੈਣਾ ਹੈ ਉਹ ਅੰਦਰ ਅਟਕ ਗਿਆ ਹੈ, ਉਹ ਜਨਮ ਨਹੀਂ ਲੈਣਾ ਚਾਹੁੰਦਾ। ਦੋਹਾਂ ਲੋਕਣ ਕੋ ਰਾਜ ਆਨੰਦ, ਜਾਚਤ ਸਾਹਸ ਧਰਿਓ ਬਿਲੰਦ। ਲੋਕਾਂ ਨੇ ਕਾਰਨ ਪੁੱਛਿਆ ਕਿ ਬੱਚਾ ਕਿਉਂ ਨਹੀਂ ਜਨਮ ਲੈਂਦਾ। ਭਾਈ ਭਗਤੂ ਜੀ ਕਹਿੰਦੇ ਨੇ ਕਿ ਉਹ ਸਾਡੇ ਤੋਂ ਦੋਹਾਂ ਲੋਕਾਂ ਦਾ ਰਾਜ ਮੰਗਦਾ ਹੈ। ਉਹ ਕਹਿੰਦਾ ਕਿ ਦੁਨੀਆਂ ਦੇ ਵਿੱਚ ਵੀ ਮੈਂ ਸੁੱਖ ਨੂੰ ਭੋਗਾਂ, ਆਨੰਦ ਦੇ ਵਿੱਚ ਰਵਾਂ ਤੇ ਪ੍ਰਲੋਕ ਦੇ ਵਿੱਚ ਵੀ ਆਨੰਦ ਦੇ ਵਿੱਚ ਰਵਾਂ। ਜਾਚਤ ਸਾਹਸ ਧਰਿਓ ਬਿਲੰਦ, ਉਹਨੇ ਵੱਡੇ ਹੱਠ ਨੂੰ ਧਾਰਨ ਕੀਤਾ ਹੋਇਆ ਔਰ ਦੋਹਾਂ ਲੋਕਾਂ ਦਾ ਉਹ ਸੁੱਖ ਮੰਗਦਾ। ਏਕ ਲੋਕ ਕੋ ਹਮ ਤਿਸ ਦੇਤ, ਭੋਗੋ ਰਾਜ ਆਨੰਦ ਨਕੇਤ। ਪਰ ਭਾਈ ਭਗਤੂ ਜੀ ਕਹਿੰਦੇ ਨੇ ਕਿ ਮੈਂ ਉਸ ਨੂੰ ਕਹਿ ਰਿਹਾ ਹਾਂ ਕਿ ਇੱਕ ਲੋਕ ਦਾ ਸੁੱਖ ਮੰਗ ਲਾ, ਰਾਜ ਨੂੰ ਭੋਗ ਤੇ ਆਨੰਦ ਦੇ ਨਾਲ ਰਹਿ। ਪਰ ਭਾਈ ਭਗਤੂ ਜੀ ਕਹਿੰਦੇ ਨੇ ਇੱਕ ਲੋਕ ਦੇ ਰਾਜ ਨੂੰ ਆਨੰਦ ਨੂੰ ਮਾਨਣ ਦੇ ਵਾਸਤੇ ਉਹ ਤਿਆਰ ਨਹੀਂ। ਸਮਝਾਇਓ ਸਮਝਤ ਸੋ ਨਾਹੀ, ਨਹੀਂ ਨਿਕਸਤ ਥਿਰ ਭਾਗ੍ਰਭ ਮਾਹੀ। ਭਾਈ ਭਗਤੂ ਜੀ ਕਹਿੰਦੇ ਨੇ ਮੈਂ ਉਸ ਨੂੰ ਸਮਝਾ ਰਿਹਾ ਹਾਂ ਪਰ ਮੇਰੇ ਆਖਿਆ ਉਹ ਸਮਝਦਾ ਨਹੀਂ ਹੈ। ਉਹ ਕਹਿੰਦਾ ਕਿ ਮੈਂ ਜਨਮ ਹੀ ਨਹੀਂ ਲੈਣਾ ਜਿੰਨਾ ਚਿਰ ਤੁਸੀਂ ਮੈਨੂੰ ਵਰਦਾਨ ਨਹੀਂ ਦਿੰਦੇ, ਇਸ ਕਰਕੇ ਗਰਭ ਅਟਕਿਆ ਹੋਇਆ। ਸੁਣਤ ਸੇਖ ਮਨ ਮੇ ਬਿਸਮਾਏ, ਦੁੱਖ ਹਰ ਬੇਹਤ ਬਹੁਤ ਆਲਾਏ। ਭਾਈ ਭਗਤੂ ਦੇ ਬਚਨਾਂ ਨੂੰ ਸੁਣ ਕੇ ਸਿੱਖ ਬਹੁਤ ਹੀ ਜ਼ਿਆਦਾ ਹੈਰਾਨ ਹੋਏ। ਦੁੱਖ ਹੱਥ ਬੇ ਹਿੱਤ ਬਹੁਤ ਅਲਾਏ, ਪਰ ਉਹਨਾਂ ਨੂੰ ਦੁੱਖ ਦਿਸ ਰਿਹਾ ਸੀ ਮਾਤਾ ਦਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਉਹਦੇ ਦੁੱਖ ਦੀ ਨਿਵਰਤੀ ਦੇ ਵਾਸਤੇ ਉਹਨਾਂ ਨੇ ਫਿਰ ਤੋਂ ਬੇਨਤੀ ਕੀਤੀ। ਕਹਿੰਦੇ ਨੇ ਅੰਤਰ ਬਾਲਕ ਹਟ ਕਰ ਰਹੇ ਹੋ ਤਾਂ ਉਹ ਤੁਹਾਰੇ ਘਰ ਦੁੱਖ ਲਇਓ। ਕਹਿੰਦੇ ਨੇ ਭਾਈ ਭਗਤੂ ਜੀ ਠੀਕ ਹੈ ਕਿ ਉਹ ਅੰਦਰ ਗਰਭ ਦੇ ਵਿੱਚ ਹੱਟ ਨੂੰ ਧਾਰਨ ਕਰਕੇ ਅੜਿਆ ਬੈਠਾ ਹੈ, ਦੂਸਰੇ ਪਾਸੇ ਤੁਸੀਂ ਇਹ ਵੀ ਤੇ ਖਿਆਲ ਕਰੋ ਕਿ ਤੁਹਾਡੀ ਘਰਵਾਲੀ ਕਿੰਨਾ ਦੁੱਖ ਪਾ ਰਹੀ। ਤਿਸੈ ਨਿਵਾਰਨ ਹਿਰਦੈ ਵਿਚਾਰੋ ਕਹਾਂ ਪੁੱਤਰ ਪਰ ਦ੍ਰਿਸ਼ਟੀ ਧਾਰੋ। ਭਾਈ ਭਗਤੂ ਜੀ ਨੂੰ ਸਿੱਖ ਕਹਿੰਦੇ ਨੇ ਕਿ ਆਪਣੇ ਪੈਦਾ ਹੋਣ ਵਾਲੇ ਪੁੱਤਰ ਦੇ ਵੱਲ ਤੁਸੀਂ ਆਪਣੇ ਸਾਰੇ ਧਿਆਨ ਨੂੰ ਕੇਂਦਰਿਤ ਕੀਤਾ ਹੋਇਆ ਤੇ ਤੁਹਾਡੀ ਘਰਵਾਲੀ ਜਿਹੜੀ ਪੀੜਾ ਪਾ ਰਹੀ ਹੈ ਉਸ ਨੂੰ ਤੁਸੀਂ ਬਿਲਕੁਲ ਵੀ ਯਾਦ ਨਹੀਂ ਕਰ ਰਹੇ, ਇਸ ਕਰਕੇ ਤੁਸੀਂ ਆਪਣੀ ਘਰਵਾਲੀ ਦੀ ਪੀੜਾ ਨੂੰ ਦੂਰ ਕਰਨ ਦੇ ਵਾਸਤੇ ਆਪਣੇ ਧਿਆਨ ਨੂੰ ਇਕਾਗਰ ਕਰੋ। ਤੀਨ ਦਿਵਸ ਬੀਤੇ ਇੱਕ ਸਾਰ ਹਾਏ ਹਾਏ ਬਹੁ ਕਰਤ ਉਚਾਰ। ਭਾਈ ਜੀ ਤੁਸੀਂ ਇਹ ਵੀ ਤੇ ਧਿਆਨ ਕਰੋ ਕਿ ਤਿੰਨ ਦਿਨ ਬਤੀਤ ਹੋ ਗਏ ਨੇ, ਤੁਹਾਡੀ ਜਿਹੜੀ ਘਰਵਾਲੀ ਹੈ ਉਹ ਹਾਏ ਹਾਏ ਦੇ ਨਾਲ ਪੁਕਾਰਾਂ ਕਰ ਰਹੀ ਹੈ, ਉਹ ਪੀੜਾ ਦੇ ਨਾਲ ਕਰਾ ਰਹੀ ਹੈ, ਵਰਲਾਪ ਕਰ ਰਹੀ ਹੈ। ਜੇ ਪਰੋਸ ਹੈ ਸੁਣਿਓ ਨਾ ਜਾਈ ਨਤ ਮਰ ਰਹਿ ਕਸ਼ਟ ਕੋ ਪਾਈ। ਭਾਈ ਭਗਤੂ ਜੀ ਨੂੰ ਸਿੱਖ ਕਹਿੰਦੇ ਨੇ ਕਿ ਜਿਹੜੇ ਪੜੋਸੀ ਨੇ, ਜਿਹੜੇ ਆਂਢ ਗੁਆਂਢ ਦੇ ਲੋਕ ਨੇ, ਉਹਨਾਂ ਤੋਂ ਵੀ ਉਹਦੀਆਂ ਜਿਹੜੀਆਂ ਚੀਕਾਂ ਨੇ ਉਹ ਸਹਾਰੀਆਂ ਨਹੀਂ ਜਾਂਦੀਆਂ। ਨਤ ਮਰ ਰਹਿ ਕਸ਼ਟ ਕੋ ਪਾਈ। ਜੇ ਭਾਈ ਜੀ ਇਸੇ ਤਰ੍ਹਾਂ ਹੀ ਰਿਹਾ ਤੇ ਆਖਰਕਾਰ ਤੁਹਾਡੀ ਘਰਵਾਲੀ ਦੁੱਖ ਨੂੰ ਪਾ ਕੇ ਮਰ ਜਾਏ। ਹਮ ਸਿੱਖ ਸਗਰੇ ਕਰੇ ਇਰਾਦਾ ਹੋਏ ਕਿਰਪਾਲ ਹੱਥੋਂ ਘਰ ਬਾਦਾ। ਹੱਥ ਜੋੜ ਕੇ ਸਾਰੇ ਕਹਿੰਦੇ ਨੇ ਕਿ ਅਸੀਂ ਸਾਰੇ ਦੇ ਸਾਰੇ ਸਿੱਖ ਆਰਾਧਨਾ ਕਰਦੇ ਹਾਂ, ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਹਾਂ ਹੋਏ ਕਿਰਪਾਲ ਕਿ ਤੁਸੀਂ ਕਿਰਪਾਲੂ ਹੋ ਕੇ ਹੱਥੋਂ ਘਰ ਬਾਦਾ ਆਪਣੇ ਘਰ ਦੇ ਵਿੱਚ ਆਪਣੀ ਘਰਵਾਲੀ ਦੀ ਪੀੜਾ ਨੂੰ ਦੂਰ ਕਰੋ। ਜਾਵਤ ਬਾਲਕ ਜਨਮਤ ਨਾਹੀ ਤਾਵਤ ਹਮ ਬੈਠੇ ਤੁਮ ਪਾਹੀ। ਹੱਥ ਜੋੜ ਕੇ ਭਾਈ ਭਗਤੂ ਜੀ ਦੇ ਲਾਗੇ ਸਾਰੇ ਬਹਿ ਗਏ ਨੇ। ਕਹਿੰਦੇ ਨੇ ਕਿ ਜਿੰਨਾ ਚਿਰ ਬਾਲਕ ਜਨਮ ਨੂੰ ਧਾਰਨ ਨਹੀਂ ਕਰਦਾ, ਜਨਮ ਨਹੀਂ ਲੈਂਦਾ, ਉਹਨਾਂ ਚਿਰ ਤੱਕ ਅਸੀਂ ਤੁਹਾਡੇ ਲਾਗੇ ਇੱਥੇ ਬੈਠੇ ਰਵਾਂਗੇ। ਉਤ ਬਾਲਕ ਨੇ ਜਿਮ ਹੱਠ ਧਾਰਾ ਤਿਮ ਹਮ ਕੋ ਜਾਨੋ ਨਿਰ ਧਾਰਾ। ਕਹਿੰਦੇ ਨੇ ਕਿ ਤੁਹਾਡੇ ਦੱਸਣ ਦੇ ਮੁਤਾਬਕ ਬਾਲਕ ਨੇ ਹੱਟ ਨੂੰ ਧਾਰਨ ਕੀਤਾ ਹੋਇਆ, ਉਹ ਜਨਮ ਨਹੀਂ ਲੈ ਰਿਹਾ। ਕਹਿੰਦੇ ਨੇ ਜਿਸ ਤਰ੍ਹਾਂ ਉਸ ਬਾਲਕ ਨੇ ਹੱਟ ਨੂੰ ਧਾਰਨ ਕੀਤਾ ਹੋਇਆ, ਜਿਦ ਨੂੰ ਧਾਰਨ ਕੀਤਾ ਹੋਇਆ ਉਹ ਜਨਮ ਨਹੀਂ ਲੈਂਦਾ, ਉਸੇ ਤਰੀਕੇ ਦੇ ਨਾਲ ਸਾਨੂੰ ਵੀ ਤੁਸੀਂ ਜਾਣ ਲਓ ਕਿ ਅਸੀਂ ਵੀ ਜਿਦ ਨੂੰ ਧਾਰਨ ਕਰਾਂਗੇ, ਹੱਟ ਨੂੰ ਧਾਰਨ ਕਰਾਂਗੇ। ਜਿੰਨਾ ਚਿਰ ਤੁਸੀਂ ਆਪਣੇ ਘਰਵਾਲੀ ਦੀ ਪੀੜਾ ਨੂੰ ਦੂਰ ਨਹੀਂ ਕਰਦੇ ਉਹਨਾਂ ਚਿਰ ਅਸੀਂ ਵੀ ਇੱਥੇ ਬੈਠੇ ਰਹਾਂਗੇ। ਸੁਣ ਪਗ ਤੂੰ ਤਬ ਕੀਨ ਬਖਾਨ ਜੇ ਕਰ ਸਭ ਕੋ ਮਤਿਮ ਜਾਨ। ਭਾਈ ਭਗਤੂ ਨੇ ਉਸ ਵੇਲੇ ਫਿਰ ਬਚਨ ਕੀਤਾ, ਕਹਿੰਦੇ ਨੇ ਜੇਕਰ ਸਭ ਕੋ ਮਤਿਮ ਜਾਨ, ਜੇਕਰ ਤੁਹਾਡਾ ਸਾਰਿਆਂ ਦਾ ਇੱਕੋ ਮਤਾ ਹੈ, ਇੱਕੋ ਸਲਾਹ ਹੈ। ਦੀਨੋ ਰਾਜ ਲੋਕ ਜੁਗ ਕੇਰਾ ਲੇਹੋ ਜਨਮ ਕੋ ਜਗ ਇਸ ਬੇਰਾ। ਉਸ ਵੇਲੇ ਉੱਚੀ ਆਵਾਜ਼ ਦੇ ਨਾਲ ਭਾਈ ਭਗਤੂ ਨੇ ਆਖਿਆ ਉਸ ਬਾਲਕ ਨੂੰ ਜਿੰਨੇ ਅਜੇ ਜਨਮ ਲੈਣਾ ਹੈ। ਭਾਈ ਭਗਤੂ ਜੀ ਕਹਿੰਦੇ ਨੇ ਕਿ ਦੀਨੋ ਰਾਜ ਲੋਕ ਜੁਗ ਕੇਰਾ, ਮੈਂ ਤੈਨੂੰ ਦੋਵਾਂ ਲੋਕਾਂ ਦਾ ਰਾਜ ਦਿੰਦਾ ਹਾਂ, ਲਿਓ ਜਨਮ ਕੋ ਜਗ ਸਵੇਰਾ, ਹੁਣ ਤੂੰ ਇਸ ਦੁਨੀਆਂ ਦੇ ਉੱਤੇ ਆਪਣੇ ਜਨਮ ਨੂੰ ਧਾਰਨ ਕਰ। ਕਰੇ ਉਹ ਬਚਨ ਤਵ ਜਨਮ ਲਿਓ ਹੈ ਗੌਰਾ ਨਾਮ ਸੋ ਤਾਹੇ ਭਇਓ ਹੈ। ਇਸ ਤੋਂ ਬਾਅਦ ਫਿਰ ਉਸ ਬੱਚੇ ਨੇ ਜਨਮ ਨੂੰ ਲਿਆ। ਕਵੀ ਜੀ ਲਿਖਦੇ ਨੇ ਗੌਰਾ ਨਾਮ ਸੋ ਤਾਹੇ ਭਇਓ ਹੈ, ਉਸ ਲੜਕੇ ਦਾ ਨਾਮ ਗੌਰਾ ਰੱਖਿਆ ਗਿਆ। ਦੂਸਰ ਸੁਤ ਜੀਵਨ ਤਿਸ ਨਾਏ ਕਰਾ ਮਾਤ ਕੇ ਸਹਿਤ ਸੁਹਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਸਮਾਂ ਪਾ ਕੇ ਭਾਈ ਭਗਤੂ ਜੀ ਦੇ ਘਰ ਦੇ ਵਿੱਚ ਇੱਕ ਹੋਰ ਪੁੱਤਰ ਨੇ ਜਨਮ ਲਿਆ, ਜਿਸ ਪੁੱਤਰ ਦਾ ਨਾਮ ਜੀਵਨ ਰੱਖਿਆ ਗਿਆ। ਕਵੀ ਜੀ ਲਿਖਦੇ ਨੇ ਕਿ ਜੀਵਨ ਬਹੁਤ ਜ਼ਿਆਦਾ ਕਰਾਮਾਤੀ ਸੀ। ਵੱਡੇ ਪੁੱਤਰ ਨੇ ਰਾਜ ਕਮਾਇਓ ਨਗਰ ਬਠਿੰਡੇ ਆਦਿਕ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਭਗਤੂ ਜੀ ਦੇ ਵਰਦਾਨ ਦੇ ਸਦਕਾ ਵੱਡਾ ਪੁੱਤਰ ਜਿਹੜਾ ਸੀ ਭਾਈ ਭਗਤੂ ਜੀ ਦਾ, ਉਸਨੇ ਬਠਿੰਡੇ ਦਾ ਰਾਜ ਕੀਤਾ। ਸੈਣਾ ਸੰਗ ਚੜੈ ਸਮਦਾਇਆ, ਸਭ ਮੈਂ ਆਪਣੋ ਤੇਜ ਵਧਾਇਆ। ਉਸ ਦੇ ਨਾਲ ਬਹੁਤ ਸਾਰੀ ਸੈਨਾ ਰਹਿੰਦੀ ਸੀ ਤੇ ਸਾਰਿਆਂ ਨੂੰ ਆਪਣੇ ਤੇਜ ਦੇ ਥੱਲੇ ਉਸ ਗੌਰੇ ਨੇ ਦਬਾ ਕੇ ਰੱਖਿਆ। ਸੋ ਮਿਲਬੇ ਹਿਤ ਕੋ ਚਲ ਆਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜਾ ਭਾਈ ਭਗਤੂ ਜੀ ਦਾ ਪੁੱਤਰ ਸੀ, ਉਹ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਇੱਕ ਸਮੇਂ ਆਇਆ। ਜਬ ਇਨ ਸੁਣਿਓ ਹੋ ਤੋ ਪਿਤ ਕਾਲ, ਕਰਕੇ ਵਿਆਹ ਬਾਕ ਕੇ ਨਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਗੌਰੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰਾ ਪਿਤਾ ਮਰ ਗਿਆ ਹੈ, ਤੇ ਇਹ ਵੀ ਉਸ ਨੂੰ ਪਤਾ ਲੱਗਾ ਕਿ ਰਸਤੇ ਦੇ ਵਿੱਚ ਉਹਨਾਂ ਨੇ ਕਿਸੇ ਦੇ ਨਾਲ ਵਿਆਹ ਦਾ ਸਾਂਗ ਵੀ ਰਚਿਆ। ਸੋ ਰਾਹਕ ਕੀ ਕੰਨਿਆ ਸੁਣ ਕੇ, ਲੱਜਤ ਹੋਤ ਹਿਰਦੈ ਬਹੁ ਗੁਣ ਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਤੇ ਗੌਰਾ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਜਾ ਰਿਹਾ, ਜਿਹਨੂੰ ਪਤਾ ਲੱਗਾ ਕਿ ਮੇਰੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਕਿਸੇ ਲੜਕੀ ਦੇ ਨਾਲ ਵਾਕ ਦੇ ਨਾਲ ਵਿਆਹ ਕਰਵਾਇਆ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਉਸ ਬੀਬੀ ਦੀ ਕਥਾ ਨੂੰ ਸੁਣੋ ਕਿ ਜਿਹਦੇ ਨਾਲ ਵਾਕ ਦੇ ਨਾਲ ਭਾਈ ਭਗਤੂ ਨੇ ਵਿਆਹ ਕਰਵਾਇਆ ਸੀ। ਕਹਿੰਦੇ ਨੇ, ਸੋ ਰਾਹਕ ਕੀ ਕੰਨਿਆ ਸੁਣ ਕੇ, ਲੱਜਤ ਹੋਤ ਹਿਰਦੈ ਬਹੁ ਕਿਣਕੇ। ਉਸ ਰਾਹਕ ਦੀ, ਉਸ ਕਿਸਾਨ ਦੀ ਲੜਕੀ ਨੇ ਜਦੋਂ ਭਾਈ ਭਗਤੂ ਦੇ ਬਚਨਾਂ ਨੂੰ ਸੁਣਿਆ ਸੀ ਤੇ ਉਹ ਲੱਜਾ ਦੀ ਮਾਰੀ ਕੁਝ ਕਹਿ ਨਹੀਂ ਸੀ ਸਕੀ, ਪਰ ਮਨ ਦੇ ਵਿੱਚ ਉਹ ਬੜਾ ਕੁਝ ਸੋਚਦੀ ਰਹੀ। ਗਈ ਸਦਨ ਮੈਂ ਦਿਓ ਬਤਾਏ, ਬ੍ਰਿਧ ਪੁਰਖ ਇੱਕ ਮਾਰਗ ਜਾਏ। ਉਸ ਲੜਕੀ ਨੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਇੱਕ ਮਾਰਗ ਦੇ ਉੱਤੇ, ਰਸਤੇ ਦੇ ਉੱਤੇ ਬੁੱਢਾ ਪੁਰਖ ਜਾ ਰਿਹਾ ਸੀ। ਸੋ ਮੁਝ ਸੰਗ ਵਿਆਹ ਕਰ ਗਇਓ, ਤਬ ਤੇ ਮੇਰੋ ਮਨ ਥਿਤ ਭਇਓ। ਲੜਕੀ ਨੇ ਆਪਣੇ ਘਰ ਵਾਲਿਆਂ ਨੂੰ ਜਾ ਕੇ ਦੱਸਿਆ ਕਿ ਜਾਂਦਾ ਜਾਂਦਾ ਉਹ ਅਜੀਬ ਹੀ ਕਿਸਮ ਦੇ ਨਾਲ ਮੇਰੇ ਨਾਲ ਵਿਆਹ ਕਰਕੇ ਚਲਾ ਗਿਆ, ਪਰ ਕਹਿੰਦੀ ਹੈ ਕਿ ਜਦੋਂ ਦਾ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਸੰਬੰਧ ਜੋੜ ਕੇ ਗਿਆ ਹੈ, ਤਬ ਤੇ ਮੇਰੋ ਮਨ ਥਿਤ ਪਇਓ। ਉਦੋਂ ਦਾ ਮੇਰਾ ਜਿਹੜਾ ਮਨ ਹੈ ਨਾ, ਉਹ ਟਿਕਾ ਦੇ ਵਿੱਚ ਆ ਗਿਆ, ਭਾਵ ਕਿ ਮਨ ਦੇ ਵਿੱਚ ਇਕਾਗਰਤਾ ਪ੍ਰਾਪਤ ਹੋ ਗਈ ਹੈ, ਐਸਾ ਆਨੰਦ ਆਇਆ। ਅਪਰ ਸੰਗ ਮੋਹ ਨਹੀਂ ਪਰ ਨਾਵੋ, ਜੇ ਥਲ ਹੋਏ ਤਹਾਂ ਪਹੁੰਚਾਵੋ। ਲੜਕੀ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਹਿਣਾ ਸ਼ੁਰੂ ਕੀਤਾ ਹੈ ਕਿ ਹੁਣ ਤੁਸੀਂ ਮੇਰਾ ਕਿਸੇ ਹੋਰ ਦੇ ਨਾਲ ਵਿਆਹ ਨਾ ਕਰਵਾਇਓ, ਜਿਹੜੀ ਜਗ੍ਹਾ ਤੇ ਉਹ ਪੁਰਖ ਹੈ ਉੱਥੇ ਹੀ ਮੈਨੂੰ ਪਹੁੰਚਾ ਦਿਓ। ਕਹਿਣ ਤੋਂ ਭਾਵ ਹੈ ਕਿ ਉਹਨੇ ਜਿਸ ਤਰੀਕੇ ਦੇ ਨਾਲ ਮੈਨੂੰ ਆਪਣੀ ਪਤਨੀ ਆਖਿਆ ਤੇ ਮੈਨੂੰ ਇਕਾਗਰਤਾ ਮਿਲੀ ਹੈ, ਇਸ ਕਰਕੇ ਮੈਂ ਮਨੋ ਤੇ ਤਨੋ ਉਸ ਦੀ ਘਰਵਾਲੀ ਆਪਣੇ ਆਪ ਨੂੰ ਸਮਝਦੇ ਹਾਂ, ਇਸ ਕਰਕੇ ਹੋਰ ਕਿਤੇ ਮੇਰਾ ਵਿਆਹ ਨਾ ਕਰਾਓ, ਉਹੀ ਪੁਰਖ ਨੂੰ ਲੱਭੋ ਔਰ ਉਹਦੇ ਤੱਕ ਮੈਨੂੰ ਪਹੁੰਚਾ ਦਿਓ। ਸੁਣ ਤਿਸ ਕੇ ਪਿਤ ਖੋਜਣ ਕੀਨ, ਕੋ ਕਰ ਗਇਓ ਬਤਾਵੋ ਚੀਨ। ਉਹਦਾ ਪਿਤਾ, ਉਹਦੀ ਮਾਤਾ, ਸਾਰੇ ਪਰਿਵਾਰ ਦੇ ਜੀ ਕਹਿਣ ਲੱਗੇ, ਇਸ ਤਰ੍ਹਾਂ ਕਿਵੇਂ ਹੋ ਸਕਦਾ, ਜਿਵੇਂ ਤੂੰ ਵਿਆਹ ਦੱਸਦੀ ਹੈ ਇਸ ਤਰ੍ਹਾਂ ਕੋਈ ਵਿਆਹ ਨਹੀਂ ਹੁੰਦਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਲੜਕੀ ਨੇ ਆਪਣੀ ਜਿੱਦ ਨੂੰ ਨਾ ਛੱਡਿਆ ਤੇ ਫੇਰ ਉਸਦੇ ਪਿਤਾ ਨੇ ਲੱਭਣਾ ਸ਼ੁਰੂ ਕੀਤਾ। ਕਹਿੰਦਾ, ਕੋ ਕਰ ਗਇਓ ਬਤਾਵੋ ਚੀਨ, ਦੱਸੋ ਕੌਣ ਸੀ, ਕਿੱਥੇ ਚਲਾ ਗਿਆ, ਅਸੀਂ ਕਿਵੇਂ ਉਸ ਨੂੰ ਲੱਭੀਏ, ਕਿਉਂਕਿ ਅਸੀਂ ਤੇ ਉਸ ਨੂੰ ਦੇਖਿਆ ਵੀ। ਇੱਕ ਨਰ ਹੇਰਤ ਤਾਂ ਹੈ ਬਤਾਇਓ, ਭਾਈ ਭਗਤੂ ਇਤ ਮਗ ਆਇਓ। ਆਖਰਕਾਰ ਰੌਲਾ ਪਿਆ ਸਾਰੇ ਪਿੰਡ ਦੇ ਵਿੱਚ। ਕਵੀ ਜੀ ਲਿਖਦੇ ਨੇ ਕਿ ਇੱਕ ਮਨੁੱਖ ਕੋਈ ਦੇਖਦਾ ਸੀ ਜਦੋਂ ਭਾਈ ਭਗਤੂ ਜੀ ਨੇ ਇਸ ਤਰ੍ਹਾਂ ਦਾ ਸਾਂਗ ਵਰਤਾਇਆ ਸੀ। ਉਸ ਨੇ ਫਿਰ ਲੜਕੀ ਦੇ ਪਿਤਾ ਨੂੰ ਦੱਸਿਆ, ਭਾਈ ਭਗਤੂ ਇਤ ਮਗ ਆਇਓ, ਕਿ ਰਸਤੇ ਦੇ ਵਿੱਚ ਭਾਈ ਭਗਤੂ ਜੀ ਜਾ ਰਹੇ ਸਨ, ਭਾਈ ਭਗਤੂ ਜੀ ਨੇ ਹੀ ਇਸ ਤੇਰੀ ਲੜਕੀ ਦੇ ਨਾਲ ਵਿਆਹ ਕਰਵਾਇਆ। ਨਿਸ਼ਚੈ ਕਰਿਓ ਬਚਨ ਕੋ ਵਿਆਹ, ਕਰਾਮਾਤ ਜੁਤ ਬਹੁ ਸਿੱਖ ਜਾਹੇ। ਉਹ ਲੜਕੀ ਦੇ ਪਿਤਾ ਨੂੰ ਉਹ ਆਦਮੀ ਕਹਿੰਦਾ ਕਿ ਨਿਸ਼ਚਿਤ ਰੂਪ ਦੇ ਵਿੱਚ ਉਹ ਬਚਨ ਦੇ ਨਾਲ ਵੀ ਵਿਆਹ ਕਰਵਾ ਸਕਦੇ ਨੇ ਕਿਉਂਕਿ ਭਾਈ ਭਗਤੂ ਜੀ ਬਹੁਤ ਜ਼ਿਆਦਾ ਕਰਾਮਾਤੀ ਨੇ, ਸਤਿਗੁਰਾਂ ਦੇ ਪ੍ਰਿਯ ਸਿੱਖ ਨੇ। ਜੇਕਰ ਉਹਨਾਂ ਨੇ ਬਚਨ ਦੇ ਨਾਲ ਇਸ ਤਰ੍ਹਾਂ ਕਹਿ ਦਿੱਤਾ ਤੇ ਤੂੰ ਸਮਝ ਲੈ ਕਿ ਭਾਈ ਭਗਤੂ ਦੀ ਘਰ ਵਾਲੀ ਹੀ ਤੇਰੀ ਲੜਕੀ ਬਣ ਗਈ। ਸੁਣ ਕੇ ਕੇਤਕ ਮਾਸ ਬਿਤਾਏ ਰਹੇ ਪ੍ਰਤੀਖਤ ਬਹੁਰ ਨਾ ਆਏ। ਤੇ ਸੁਣ ਕੇ ਕਾਫੀ ਸਾਰੇ ਮਹੀਨੇ ਉਹਦੇ ਪਿਤਾ ਨੇ ਤੇ ਲੜਕੀ ਨੇ ਵੀ ਬਿਤਾ ਦਿੱਤੇ। ਉਹਦੀ ਉਡੀਕ ਕਰਦੇ ਰਹੇ ਕਿ ਭਾਈ ਭਗਤੂ ਜੀ ਵਾਪਸ ਆਉਣਗੇ, ਆਪਣੀ ਘਰਵਾਲੀ ਨੂੰ ਲੈ ਕੇ ਜਾਣਗੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਨਾ ਹੋਇਆ। ਸੋਤਾ ਨਾ ਵਿਆਹ ਅਪਰ ਸੋ ਚਾਹ ਤਿਮ ਹੀ ਰਹੀ ਸੋ ਹੱਠ ਔਰ ਮਾਹ। ਲੜਕੀ ਨੇ ਆਪਣੀ ਜਿੱਦ ਨੂੰ ਬਰਕਰਾਰ ਰੱਖਿਆ, ਹੱਠ ਨੂੰ ਧਾਰਨ ਕਰੀ ਰੱਖਿਆ, ਹੋਰ ਕਿਸੇ ਦੇ ਨਾਲ ਉਹਨੇ ਵਿਆਹ ਨਾ ਕਰਵਾਇਆ। ਭਾਈ ਭਗਤੂ ਦੀ ਉਡੀਕ ਕਰਦੇ ਨੇ। ਬਹੁਰ ਸੁਣਿਓ ਭਗਤੂ ਮ੍ਰਿਤ ਪਾਇਓ ਵਿਧਵਾ ਭੇਖ ਧਾਰ ਕਰ ਲਿਓ। ਆਖਰਕਾਰ ਖਬਰ ਨਿਕਲਦਿਆਂ ਨਿਕਲਦਿਆਂ ਇਹ ਖਬਰ ਨਿਕਲੀ ਹੈ ਕਿ ਜਿਹੜੇ ਭਾਈ ਭਗਤੂ ਜੀ ਇਸ ਲੜਕੀ ਦੇ ਨਾਲ ਵਿਆਹ ਕਰਕੇ ਗਏ ਸਨ ਉਹ ਤੇ ਉਸੇ ਦਿਨ ਹੀ ਮਰ ਗਏ ਸਨ। ਪਤਾ ਲੱਗਾ ਕਿ ਮੇਰਾ ਪਤੀ ਮਰ ਗਿਆ ਹੈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਉਸ ਲੜਕੀ ਨੇ ਵਿਧਵਾ ਦੇ ਭੇਖ ਨੂੰ ਧਾਰਨ ਕਰ ਲਿਆ ਕਿ ਮੇਰਾ ਪਤੀ ਮਰ ਗਿਆ ਇਸ ਕਰਕੇ ਮੈਂ ਵਿਧਵਾ। ਕਿਸ ਕੀ ਕਹੀ ਨਾ ਮਾਨੀ ਕੈਸੇ ਸਤ ਕੋ ਧਾਰ ਰਹੀ ਥਿਤ ਤੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਦੀ ਕਹੀ ਹੋਈ ਗੱਲ ਨੂੰ ਉਸ ਲੜਕੀ ਨੇ ਨਾ ਮੰਨਿਆ, ਆਪਣੇ ਸਤ ਨੂੰ ਧਾਰਨ ਕਰਕੇ ਉਸ ਸਥਿਰਤਾ ਦੇ ਵਿੱਚ ਟਿਕੀ ਰਹੀ। ਤਿਸ ਕੋ ਪਿਤਾ ਗਾਇਓ ਤਿਸ ਠੌਰਾ ਜਹਾਂ ਸਹਿਤ ਸਾਣਾ ਥਿਤ ਗੌਰਾ। ਹੁਣ ਖਬਰ ਤੇ ਮਸ਼ਹੂਰ ਹੋ ਗਈ ਹੈ ਕਿ ਭਾਈ ਭਗਤੂ ਜੀ ਤੇ ਪਹਿਲਾਂ ਵੀ ਵਿਆਹ ਹੋਏ ਨੇ, ਉਹਨਾਂ ਦੇ ਤੇ ਪੁੱਤਰ ਵੀ ਜਵਾਨ ਨੇ। ਉਸ ਵੇਲੇ ਫਿਰ ਜਿਹੜਾ ਲੜਕੀ ਦਾ ਪਿਤਾ ਸੀ ਉਹ ਉੱਥੇ ਪਹੁੰਚਿਆ ਹੈ ਜਿੱਥੇ ਕਿ ਸੈਣਾ ਦੇ ਸਮੇਤ ਗੌਰਾ ਸੀ। ਨਿਜ ਤਨ ਜਾ ਕੇ ਬ੍ਰਿਥਾ ਸੁਣਾਈ ਤੁਮ ਚੱਲ ਲੈ ਆਵੋ ਘਰ ਮਾਈ। ਗੌਰੇ ਦੇ ਕੋਲ ਪਹੁੰਚਿਆ ਹੈ ਲੜਕੀ ਦਾ ਪਿਤਾ। ਉਸ ਨੇ ਆਪਣੀ ਲੜਕੀ ਦੀ ਤੇ ਭਾਈ ਭਗਤੂ ਦੀ ਸਾਰੀ ਜਿਹੜੀ ਵਾਰਤਾ ਸੀ ਉਸ ਨੂੰ ਬਿਆਨ ਕੀਤਾ। ਕਹਿੰਦਾ ਤੁਮ ਚੱਲ ਲੈ ਆਵੋ ਘਰ ਮਾਈ, ਕਹਿੰਦਾ ਤੂੰ ਮੇਰੇ ਨਾਲ ਚੱਲ ਤੇ ਆਪਣੀ ਮਾਂ ਨੂੰ ਘਰ ਲੈ ਕੇ ਆ ਕਿਉਂਕਿ ਤੇਰੇ ਪਿਤਾ ਨੇ ਮੇਰੀ ਲੜਕੀ ਦੇ ਨਾਲ ਵਿਆਹ ਕਰਵਾਇਆ ਸੀ। ਪਿਤ ਕੋ ਬਸਤਰ ਸੰਗ ਕਰ ਵਿਆਹੂ ਲੈ ਰੱਖੋ ਆਪਣੇ ਘਰ ਮਾਹੂ। ਲੜਕੀ ਦੇ ਪਿਤਾ ਨੇ ਭਾਈ ਗੌਰੇ ਨੂੰ ਆਖਿਆ ਕਿ ਮੇਰੀ ਲੜਕੀ ਤੇ ਕਹਿੰਦੀ ਹੈ ਕਿ ਉਸਨੇ ਸੋਟੀ ਘੁਮਾ ਕੇ ਵਾਕ ਦੇ ਨਾਲ ਉਹਦੇ ਨਾਲ ਵਿਆਹ ਕਰਵਾਇਆ ਸੀ ਤੇ ਮੈਂ ਚਾਹੁੰਦਾ ਹਾਂ ਕਿ ਆਪਣੇ ਪਿਤਾ ਦਾ ਕੋਈ ਕੱਪੜਾ ਨਿਸ਼ਾਨੀ ਦੇ ਵਜੋਂ ਲਿਆ ਕੇ ਤੇ ਉਸ ਕੱਪੜੇ ਦੇ ਨਾਲ ਲੜਕੀ ਦਾ ਵਿਆਹ ਕਰ ਦਈਏ, ਆਪਣੀ ਮਾਂ ਨੂੰ ਤੂੰ ਆਪਣੇ ਘਰ ਲੈ। ਸੁਣ ਗੌਰ ਨਿਸਚੈ ਕਰ ਸੋਈ ਪਿਤ ਕਰ ਲਈ ਲਸ਼ਟ ਕਾ ਜੋਈ। ਸੁਣ ਕੇ ਗੌਰੇ ਨੇ ਉਸ ਦੀਆਂ ਗੱਲਾਂ ਦੇ ਉੱਤੇ ਪ੍ਰਤੀਤ ਕੀਤੀ, ਨਿਸ਼ਚਾ ਕੀਤਾ ਤੇ ਫਿਰ ਆਪਣੇ ਪਿਤਾ ਦੇ ਹੱਥ ਦੀ ਜਿਹੜੀ ਸੋਟੀ ਸੀ ਉਸ ਨੂੰ ਨਾਲ ਲਿਆ। ਕੇਤਕ ਨਰ ਲੈ ਗਇਓ ਨਿਸੰਗ ਫੇਰੇ ਦਏ ਲਸ਼ਟਕਾ ਸੰਗ। ਕੁਝ ਕੁ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਗੌਰਾ ਉਹਨਾਂ ਦੇ ਘਰ ਪਹੁੰਚਿਆ ਤੇ ਨਿਡਰ ਹੋ ਕੇ ਨਿਸੰਗ ਰੂਪ ਦੇ ਵਿੱਚ ਉਸ ਭਾਈ ਭਗਤੂ ਦੀ ਸੋਟੀ ਦੇ ਨਾਲ ਉਸ ਲੜਕੀ ਦੇ ਫੇਰੇ ਕਰ ਦਿੱਤੇ, ਵਿਆਹ ਕਰ ਦਿੱਤਾ। ਡੋਰੇ ਮੈਂ ਚੜਾਏ ਕਰ ਆਨੀ ਰਾਖੀ ਸਦਨ ਮਾਤ ਕਰ ਮਾਨੀ। ਡੋਲੇ ਦੇ ਵਿੱਚ ਬਿਠਾ ਕੇ ਉਸ ਨੂੰ ਗੌਰਾ ਆਪਣੇ ਘਰ ਦੇ ਵਿੱਚ ਲੈ ਕੇ ਆਇਆ ਹੈ, ਆਪਣੇ ਘਰ ਰੱਖਿਆ ਹੈ, ਆਪਣੀ ਮਾਤਾ ਕਰਕੇ ਮੰਨੇ। ਸੋ ਗੌਰਾ ਦਰਸ਼ਨ ਕੋ ਆਇਓ ਕਿਤਕ ਬਰਾਰ ਸੰਗ ਨਿਜ ਲਿਆਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਉਸੇ ਹੀ ਗੌਰੇ ਦੀ ਸਾਖੀ ਦਾ ਬਿਆਨ ਕਰ ਰਿਹਾ ਹਾਂ ਕਿ ਇੱਕ ਸਮੇਂ ਗੌਰਾ ਦਰਸ਼ਨ ਕਰਨ ਦੇ ਵਾਸਤੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਆਪਣੇ ਨਾਲ ਉਹ ਬਹੁਤੇ ਸਾਰੇ ਬਰਾੜਾਂ ਨੂੰ ਲੈ ਕੇ ਆਇਆ। ਸ੍ਰੀ ਹਰਿ ਰਾਏ ਦਰਸ ਕੀ ਚਾਹੂ ਉਤਰ ਤੁਰੰਗ ਗਇਓ ਪੁਨ ਪਾਹੂ। ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਚਾਹ ਗੌਰੇ ਦੇ ਮਨ ਦੇ ਵਿੱਚ ਬਹੁਤੀ ਸੀ। ਦੂਰ ਹੀ ਘੋੜੇ ਨੂੰ ਖਿਲਾਰ ਕੇ ਸਤਿਗੁਰਾਂ ਦੇ ਕੋਲ ਪਹੁੰਚੇ। ਧਰੀ ਉਪਾਇਨ ਧਨ ਤੇ ਆਦ ਹੈ ਦੀਨਸ ਜਿਸ ਚੜ ਅਹਿਲਾਦ। ਆਪਣੀ ਵਿੱਤ ਦੇ ਮੁਤਾਬਕ ਗੌਰੇ ਨੇ ਧਨ ਦੀ ਜਿਹੜੀ ਭੇਟਾ ਹੈ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਰੱਖੀ। ਇਸ ਤੋਂ ਇਲਾਵਾ ਇੱਕ ਬਹੁਤ ਸੁੰਦਰ ਘੋੜਾ ਵੀ ਸਤਿਗੁਰਾਂ ਨੂੰ ਅਰਪਣ ਕੀਤਾ। ਕਰ ਬੰਧਨ ਗੁਰ ਪਦ ਅਰਬਿੰਦ ਬੈਠਿਓ ਸਭਾ ਸੰਗ ਨਰ ਬ੍ਰਿੰਦ। ਸਭਾ ਦੇ ਵਿੱਚ ਸਾਰੇ ਦੇ ਸਾਰੇ ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਕੇ ਬੈਠ ਗਏ। ਕੁਸ਼ਲ ਪ੍ਰਸ਼ਨ ਸਤ ਗੁਰ ਸਭ ਕਰੇ ਸਰਬ ਆਨੰਦ ਕਿਰਪਾ ਤੁਮ ਧਰੇ। ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਸੁਖ ਸਾਂਦ ਦੀ ਖਬਰ ਨੂੰ ਪੁੱਛਿਆ ਹੈ। ਸਾਰਿਆਂ ਨੇ ਹੱਥ ਜੋੜ ਕੇ ਇਹੀ ਆਖਿਆ, ਸੱਚੇ ਪਾਤਸ਼ਾਹ ਆਨੰਦ ਹੈ, ਤੁਹਾਡੀ ਬੜੀ ਕਿਰਪਾ ਹੈ। ਇੱਕ ਜੱਸਾ ਕਰ ਮੈਂ ਤਿਸ ਚੋਰ ਕਰਤ ਹੋ ਤੋ ਗੁਰ ਪਰ ਤਿਸ ਠੋਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੱਸਾ ਨਾਮ ਦਾ ਇੱਕ ਸਿੱਖ ਸੀ ਜਿਹੜਾ ਕਿ ਉਸ ਵੇਲੇ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰ ਰਿਹਾ ਸੀ। ਸੁੰਦਰ ਜਿਹ ਸਰੂਪ ਸਰਬੰਗ ਮਨੋ ਲੀਨ ਅਵਤਾਰ ਅਨੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਉਹ ਚੌਰ ਬਰਦਾਰ ਸੀ ਜਿਸ ਦਾ ਨਾਮ ਜੱਸਾ ਸੀ, ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਸੁੰਦਰ ਸੀ, ਇੰਨਾ ਜ਼ਿਆਦਾ ਸੁੰਦਰ ਸੀ, ਕਵੀ ਜੀ ਪ੍ਰਮਾਣ ਦਿੰਦੇ ਨੇ, ਮਨੋ ਲੀਨ ਅਵਤਾਰ ਅਨੰਗ, ਜਿਵੇਂ ਕਿ ਕਾਮ ਦੇਵ ਨੇ ਹੀ ਅਵਤਾਰ ਨੂੰ ਧਾਰਨ ਕੀਤਾ ਹੋਵੇ, ਇਸ ਤਰ੍ਹਾਂ ਦਾ ਸੁੰਦਰ ਉਹ ਜੱਸਾ ਸੀ ਜਿਹੜਾ ਸਤਿਗੁਰਾਂ ਦਾ ਚੌਰ ਬਰਦਾਰ ਸੀ, ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰਦਾ ਸੀ। ਕਿਰਪਾ ਕਰ ਨਿਤ ਰਾਖ ਹਜ਼ੂਰੀ ਸੇਵਤ ਸਭ ਬਿਦ ਸੂਰਤ ਰੂਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਜੱਸੇ ਦੇ ਉੱਤੇ ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਖੁਸ਼ੀ ਸੀ, ਹਮੇਸ਼ਾ ਆਪਣੇ ਕੋਲ ਰੱਖਦੇ ਸਨ ਔਰ ਉਹ ਵੀ ਬੜੀ ਭਾਵਨਾ ਦੇ ਨਾਲ ਸੁੰਦਰ ਸਤਿਗੁਰਾਂ ਦੀ ਸੇਵਾ ਕਰਦਾ ਸੀ। ਹਾਸ ਕਰਤ ਬੋਲਿਓ ਇਸ ਭਾਏ ਭਾਈ ਭਗਤੂ ਪਰਲੋਕ ਸਦਾਏ। ਪਰ ਉਸ ਵੇਲੇ ਉਸ ਨੇ ਭਾਈ ਭਗਤੂ ਦੇ ਲੜਕੇ ਗੌਰੇ ਨੂੰ ਇੱਕ ਮਜ਼ਾਕ ਕੀਤਾ, ਕਹਿੰਦਾ ਕਿ ਭਾਈ ਭਗਤੂ ਪਰਲੋਕ ਸਦਾਏ। ਗੌਰੇ ਨੂੰ ਕਹਿੰਦਾ ਉਹ ਜੱਸਾ, ਕਹਿੰਦਾ ਕਿ ਤੇਰੇ ਪਿਤਾ ਭਾਵ ਕੇ ਭਾਈ ਭਗਤੂ ਜੀ ਤੇ ਪਰਲੋਕ ਚਲੇ ਗਏ ਨੇ, ਭਾਵ ਕਿ ਉਹ ਤੇ ਮਰ ਚੁੱਕੇ ਨੇ। ਪੀਛੇ ਰਹੀ ਤ੍ਰਿਆ ਤਿਸ ਤਰਨੀ ਸੁੰਦਰ ਸੁਣੀ ਸੋ ਚੰਪਕ ਬਰਨੀ। ਮਜ਼ਾਕ ਕੀਤਾ ਪਰ ਬਹੁਤ ਮਾੜਾ ਤੇ ਭੱਦਾ ਮਜ਼ਾਕ ਹੈ। ਕਹਿੰਦਾ ਕਿ ਭਾਈ ਭਗਤੂ ਜੀ ਮਰ ਗਏ ਨੇ, ਮੈਂ ਸੁਣਿਆ ਕਿ ਉਹ ਕਿਸੇ ਲੜਕੀ ਦੇ ਨਾਲ ਵਿਆਹ ਕਰ ਗਏ ਸਨ ਜਿਹੜੀ ਕਿ ਅਜੇ ਵੀ ਜਵਾਨ ਹੈ। ਸੁੰਦਰ ਸੁਣੀ ਸੋ ਚੰਪਕ ਬਰਨੀ, ਮੈਂ ਸੁਣਿਆ ਕਿ ਉਹ ਬਹੁਤ ਸੁੰਦਰ ਹੈ। ਸੋ ਦੀਜੈ ਮੈਂ ਕਰ ਹਾਂ ਦਾਰਾ ਉਪਜੋ ਹਾਂ ਸੰਤਤ ਸੋ ਕੁਮਾਰਾ। ਗੌਰੇ ਨੂੰ ਕਹਿੰਦਾ ਹੈ ਕਿ ਉਹ ਜਿਹੜੀ ਲੜਕੀ ਹੈ ਜਿਹੜੀ ਕਿ ਤੇਰੇ ਪਿਤਾ ਨੇ ਅਪਣਾਈ ਸੀ ਉਸ ਨੂੰ ਤੁਸੀਂ ਮੈਨੂੰ ਦੇ ਦਿਓ, ਮੈਂ ਆਪਣੀ ਘਰਵਾਲੀ ਉਸ ਨੂੰ ਬਣਾਵਾਂਗਾ ਤੇ ਉਸ ਦੇ ਕੁੱਖ ਦੇ ਵਿੱਚੋਂ ਸੋਹਣਾ ਬੇਟਾ ਪੈਦਾ ਕਰਾਂਗਾ ਕਿਉਂਕਿ ਮੈਂ ਬਹੁਤ ਸੁੰਦਰ। ਸ੍ਰੀ ਸਤ ਗੁਰ ਸਿੱਖ ਭਗਤੂ ਜੈਸਾ ਮੌਕੋ ਪੀ ਜਾਨੋ ਤੁਮ ਤੈਸਾ। ਉਹ ਜੱਸਾ ਕਹਿੰਦਾ ਕਿ ਸਤਿਗੁਰੂ ਦਾ ਪਿਆਰਾ ਸਿੱਖ ਸੀ ਭਾਈ ਭਗਤੂ, ਤੇ ਕਹਿੰਦਾ ਕਿ ਮੈਂ ਵੀ ਸਤਿਗੁਰਾਂ ਦਾ ਪ੍ਰਿਯ ਸੇਵਕ ਹਾਂ, ਇਸ ਕਰਕੇ ਮੈਂ ਤੇ ਭਾਈ ਭਗਤੂ ਦੇ ਸਮਾਨ ਹੀ ਹੋਇਆ, ਉਹਨਾਂ ਦੀ ਬਰਾਬਰੀ ਦਾ ਹੋਇਆ। ਮੋਕੋ ਪੀ ਜਾਨੋ ਤੁਮ ਤੈਸਾ, ਇਸ ਕਰਕੇ ਭਾਈ ਭਗਤੂ ਵਰਗਾ ਮੈਨੂੰ ਵੀ ਤੂੰ ਜਾਣ ਤੇ ਉਹ ਜਿਹੜੀ ਭਾਈ ਭਗਤੂ ਜੀ ਦੀ ਘਰਵਾਲੀ ਹੈ ਨਾ ਉਹ ਮੈਨੂੰ ਦੇ ਦਿਓ, ਮੈਂ ਉਹਦੇ ਨਾਲ ਵਿਆਹ ਕਰਾਵਾਂਗਾ। ਯਾਂ ਤੇ ਭਰਾਤਾ ਹੋਇਓ ਮੇਰੋ ਦੋਸ਼ ਨਾ ਲੱਗੇ ਭਲੀ ਬਿਦ ਹੀਰੋ। ਜੱਸਾ ਕਹਿੰਦਾ ਕੋਈ ਦੋਸ਼ ਨਹੀਂ ਲੱਗੇਗਾ, ਭਾਈ ਭਗਤੂ ਇੱਕ ਕਿਸਮ ਦਾ ਮੇਰਾ ਭਰਾ ਹੀ ਹੋ ਗਿਆ, ਜੇ ਮੇਰੀ ਘਰਵਾਲੀ ਬਣ ਜਾਏਗੀ ਤੇ ਕੋਈ ਦੋਸ਼ ਨਹੀਂ। ਨਾ ਇਹ ਤਾਂ ਨਿਸਫਲ ਬੈਠੀ ਰਹੇ ਤੁਮਰੇ ਕਿਸੂ ਕਾਜ ਨਹੀਂ ਆਇਆ, ਜੇ ਮੇਰੇ ਨਾਲ ਉਹਦਾ ਵਿਆਹ ਤੂੰ ਨਾ ਕਰਵਾਇਆ ਤੇ ਬੇਕਾਰ ਦੇ ਵਿੱਚ ਉਹ ਬੈਠੀ ਰਹੇਗੀ, ਕਿਉਂਕਿ ਤੁਮਰੇ ਕਿਸੂ ਕਾਜ ਨਹੀਂ ਆਇਓ, ਉਹ ਕਿਸੇ ਦੇ ਕਾਜ ਨਹੀਂ ਆਵੇਗੀ। ਭਾਵ ਕਿ ਨਿਸਫਲ ਹੋਏਗੀ, ਫਲ ਤੋਂ ਰਹਿਤ ਹੋਏਗੀ। ਇਸ ਕਰਕੇ ਮੇਰੇ ਨਾਲ ਉਹਦਾ ਵਿਆਹ ਕਰਵਾ ਦੇਣਾ ਚਾਹੀਦਾ। ਇਸ ਤਰ੍ਹਾਂ ਦਾ ਬਹੁਤ ਭੱਦਾ ਜਿਹਾ ਮਜ਼ਾਕ ਉਸਨੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਹੀ ਭਾਈ ਗੌਰੇ ਨੂੰ ਕਰ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਉਸਦੇ ਭੱਦੇ ਮਜ਼ਾਕ ਦਾ ਕਿਸ ਤਰ੍ਹਾਂ ਦਾ ਜਵਾਬ ਗੌਰਾ ਦੇਵੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।